ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿੰਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿੰਨਾ ਕੈ ਹਉ ਸਦ ਕੁਰਬਾਨ ਜਾਉ ਰਹਾਉ ਕਾਇਆ ਰੰਗਣ ਜੇ ਥੀਆ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕਾ ਪਾਸ ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਭਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਭਾਵੈ ਆਪੇ ਹੀ ਰਾਵੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਜੀ। ਜਿਤ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜੁਗੋ ਜੁਗ ਅਟਲ ਤਖਤੇ ਹਕੀਕਤ ਤੇ ਸੁਭਾਏ ਮਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸਤਿਗੁਰੂ, ਜਾਗਤ ਜੋਤ ਸਤਿਗੁਰੂ, ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ, ਸ਼ਾਂਤੀ ਦੇ ਸੋਮੇ, ਗਿਆਨ ਦੇ ਅਥਾਹ ਸਾਗਰ, ਰੂਹਾਨੀਅਤ ਦੇ ਭੰਡਾਰ, ਸ਼ਬਦ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਸਾਹਿਬ ਸੱਚੇ ਪਾਤਸ਼ਾਹ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੇ ਗੁਰਮੁਖ ਪਿਆਰੇ ਮਾਈ ਭਾਈ ਸਤਸੰਗੀ ਜਨੋ, ਆਪਾਂ ਸਾਰੇ ਯਕੀਨਨ ਵੱਡੇ ਭਾਗਾਂ ਵਾਲੇ ਹਾਂ, ਖੁਸ਼ਕਿਸਮਤ ਹਾਂ ਜਿਨ੍ਹਾਂ ਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਰਹਿਮਤ, ਕਿਰਪਾ ਦਾ ਸਦਕਾ ਸਤਸੰਗ ਦੇ ਵਿੱਚ ਜੁੜ ਬੈਠ ਕੇ ਗੁਰਬਾਣੀ ਦਾ ਰਸ ਮਾਨਣ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਰੋਜ਼ਾਨਾ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਤਿਗੁਰਾਂ ਨੇ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀ ਨੇ ਬਹੁਤ ਹੀ ਸ਼ਰਧਾ ਅਤੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਅੱਜ ਦੇ ਮੁੱਖ ਵਾਕ ਹੁਕਮਨਾਮੇ ਰਾਹੀਂ ਸਾਨੂੰ ਕੀ ਸਮਝਾਉਂਦੇ ਹਨ, ਇਸ ਦੀ ਵਿਚਾਰ ਆਪਾਂ ਪੰਗਤੀ ਦਰ ਪੰਗਤੀ ਜਿਵੇਂ ਰੋਜ਼ਾਨਾ ਹੁੰਦੀ ਹੈ ਕਰਾਂਗੇ। ਭਾਈ ਸਾਹਿਬ ਪੰਗਤੀ ਦਰ ਪੰਗਤੀ ਸ਼ਬਦ ਦਾ ਪਾਠ ਕਰਨਗੇ, ਆਪਾਂ ਰਲ ਮਿਲ ਕੇ ਗੁਰੂ ਦੀ ਕਿਰਪਾ ਨਾਲ ਸ਼ਬਦ ਵਿਚਾਰ ਕਰਨੀ ਹੈ। ਆਓ ਸ਼ਬਦ ਵਿਚਾਰ ਕਰਨ ਤੋਂ ਪਹਿਲਾਂ ਇਕਾਗਰਤਾ ਵਾਸਤੇ ਸਾਡੀ ਸੁਰਤ ਸ਼ਬਦ ਵਿੱਚ ਜੁੜੇ, ਸਾਨੂੰ ਕੁਝ ਸਮਝ ਆਵੇ ਜੋ ਸਤਿਗੁਰੂ ਜੀ ਸਾਨੂੰ ਰੋਜ਼ਾਨਾ ਸਮਝਾਉਂਦੇ ਹਨ, ਸਮਝਾ ਰਹੇ ਹਨ। ਸਾਰੇ ਪਿਆਰ ਦੇ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ, ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਸ਼ਬਦ ਜੋ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ, ਕਾਮਲ ਮਰਦ ਮਰਦੇ ਮਜ਼ਾਹਿਦ ਜ਼ਾਹਿਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 721 ਤੇ ਸੁਭਾਇਮਾਨ ਹੈ, ਇੱਥੋਂ ਸ਼ੁਰੂ ਹੁੰਦਾ ਹੈ, 22 ਤੇ ਸਮਾਪਤੀ ਹੈ। ਜੋ ਸ਼ਬਦ ਦਾ ਸਿਰਲੇਖ ਸ਼ੁਰੂਆਤ ਹੈਡਿੰਗ ਆਪ ਜੀ ਨੇ ਸਰਵਣ ਕੀਤਾ ਹੈ, ਆਪਾਂ ਬਰੀਕੀ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਅੱਖਰ ਦੀ ਪੰਕਤੀ ਦੀ ਵਿਚਾਰ ਕਰੀਏ। ਉਹ ਕਿਉਂ? ਸੁਰਮਾ ਜਿੰਨਾ ਪੀਸ ਕੇ ਅੱਖਾਂ ਵਿੱਚ ਪਾਈਏ, ਇੱਕ ਤਾਂ ਸੁਰਮਾ ਰੜਕਦਾ ਨਹੀਂ ਔਰ ਦੂਸਰਾ ਅੱਖਾਂ ਨੂੰ ਤੰਦਰੁਸਤੀ ਦਿੰਦਾ ਹੈ। ਅੱਖਾਂ ਵਾਸਤੇ ਦਵਾਈ ਹੁੰਦਾ ਇੱਕ ਸੁਰਮਾ। ਸਤਿਗੁਰਾਂ ਨੇ ਜਿਹੜਾ ਗੁਰਬਾਣੀ ਵਿੱਚ ਗਿਆਨ ਦਿੱਤਾ ਹੈ ਸੁਰਮਾ ਹੈ, ਇਸ ਨੂੰ ਸੁਰਮਾ ਆਖਿਆ। ਗੁਰਬਾਣੀ ਵਿੱਚ ਪੰਕਤੀ ਹੈ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਅੰਜਨ ਦਾ ਭਾਵ ਹੁੰਦਾ ਸੁਰਮਾ। ਸਤਿਗੁਰ ਜੀ ਗਿਆਨ ਦਾ ਸੁਰਮਾ ਪ੍ਰਦਾਨ ਕਰਦੇ ਹਨ, ਪਰ ਇਹ ਬਾਹਰਲੀਆਂ ਅੱਖਾਂ ਵਿੱਚ ਨਹੀਂ ਪੈਂਦਾ, ਇਹ ਤੀਜੇ ਨੇਤਰ ਵਿੱਚ ਪੈਂਦਾ ਜਿਹੜਾ ਬੁੱਧ ਹੈ। ਸਾਡੀ ਮਤ ਬੁੱਧ ਸੁਰਤ ਉਹੀ ਤੀਜਾ ਨੇਤਰ ਹੈ ਜਦੋਂ ਬੁੱਧ ਵਿਵੇਕ ਹੁੰਦੀ, ਉਹ ਖੁੱਲਦਾ ਤਾਂ ਹੈ, ਉਹਦੀ ਤੰਦਰੁਸਤੀ ਤਾਂ ਬਣਦੀ ਜੇ ਉਹਦੇ ਵਿੱਚ ਸੁਰਮਾ ਪਵੇ ਗਿਆਨ ਦਾ। ਸੋ ਜਿੰਨਾ ਬਰੀਕ ਕੇ ਪਾਈਏ ਉਨੀ ਕਨਫਿਊਜ਼ਨ ਖਤਮ ਹੁੰਦੀ ਹੈ, ਧੁੰਦਲਾਪਨ ਖਤਮ ਹੁੰਦਾ ਹੈ। ਧਰਮ ਪ੍ਰਤੀ ਬਹੁਤ ਧੁੰਦਲਾਪਨ ਹੈ, ਸਰੋਤਿਆਂ ਦੇ ਮਨਾਂ ਵਿੱਚ, ਜਗਿਆਸੂਆਂ ਦੇ ਮਨਾਂ ਵਿੱਚ ਬਹੁਤ ਸਵਾਲ ਹਨ ਪਰ ਜਵਾਬ ਕੋਈ ਨਹੀਂ। ਸਵਾਲ ਬਣੇ ਨੇ ਉਹ ਅੰਦਰ ਹੀ ਅੰਦਰ ਦਬਾ ਲੈਂਦੇ ਹਨ ਸਰੋਤੇ ਜਾਂ ਸੰਗਤਾਂ। ਬਹੁਤ ਕੁਝ ਸੰਗਤ ਅੱਜ ਸਮਝਣਾ ਚਾਹੁੰਦੀ ਹੈ। ਸੋ ਜਿੰਨੀ ਬਰੀਕੀ ਨਾਲ ਗੁਰਬਾਣੀ ਦੀ ਵਿਚਾਰ ਹੋਵੇਗੀ, ਸਤਿਗੁਰਾਂ ਦੀ ਕਿਰਪਾ ਨਾਲ, ਗੁਰੂ ਨੇ ਕਰਾਉਣੀ ਹੈ, ਆਪਾਂ ਨਹੀਂ ਕਰ ਸਕਦੇ। ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ, ਹੀਲਾ ਵਸੀਲਾ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਪਰ ਸਤਿਗੁਰ ਜੀ ਇਹ ਅਰਦਾਸ ਮਨਜ਼ੂਰ ਕਰਦੇ ਆ ਨਾਮ ਦੀ, ਨਾਮ ਮੰਗਣ ਦੀ। ਸੋ ਸਿਰਲੇਖ ਹੈ ਤਲੰਗ ਮਹੱਲਾ ਪਹਿਲਾ ਕਰ ਤੀਜਾ। ਤਲੰਗ ਰਾਗ ਦੇ ਵਿੱਚ ਆ, ਰਾਗ ਗਾਉਣ ਦੇ ਨਾਲ ਸੰਬੰਧ ਰੱਖਦਾ ਹੈ, ਜਿਹੜਾ ਘਰ ਹੈ ਉਹ ਵਜਾਉਣ ਦੇ ਨਾਲ ਸੰਬੰਧ ਰੱਖਦਾ ਹੈ। ਸੰਗੀਤ ਵਿੱਚ ਇਹ ਚੀਜ਼ਾਂ ਹੁੰਦੀਆਂ, ਗਾਉਣਾ ਅਤੇ ਵਜਾਉਣਾ। ਆਪਾਂ ਗੁਰਬਾਣੀ ਰਾਗ ਵਿੱਚ ਗਾਉਂਦੇ ਹਾਂ, ਸਾਜ ਲੈ ਕੇ ਗਾਉਂਦੇ ਹਾਂ, ਨਾਲ ਉਹਦੇ ਕੁਝ ਨਾ ਕੁਝ ਵੱਜਦਾ ਹੈ, ਢੋਲਕੀ ਵੱਜੇ, ਨਗਾਰਾ ਵੱਜੇ, ਢੋਲ ਵੱਜੇ, ਜੋੜੀ ਵੱਜੇ, ਮਰਦੰਗ ਵੱਜਦੇ ਸਨ ਪਹਿਲਾਂ। ਘਰ ਵਜਾਉਣ ਨਾਲ ਸੰਬੰਧਿਤ ਹੈ, ਰਾਗ ਗਾਉਣ ਦੇ ਨਾਲ ਸੰਬੰਧਿਤ ਹੈ, ਬਾਕੀ ਹੈ ਸਾਰਾ ਕੁਝ ਸਮਝਣ ਦੇ ਨਾਲ ਸੰਬੰਧਿਤ ਹੈ। ਸਭ ਤੋਂ ਵੱਡੀ ਗੱਲ ਵੀ ਸਮਝ ਆਉਣੀ ਚਾਹੀਦੀ ਹੈ। ਹਰੇਕ ਬੰਦਾ ਗਾ ਨਹੀਂ ਸਕਦਾ, ਹਰੇਕ ਬੰਦਾ ਵਜਾ ਨਹੀਂ ਸਕਦਾ, ਇਹ ਤਾਂ ਉਹਨਾਂ ਵਾਸਤੇ ਸੰਕੇਤ ਆ ਜਿਹੜੇ ਗਾਉਂਦੇ ਨੇ ਵਜਾਉਂਦੇ ਹਨ, ਪਰ ਹਰੇਕ ਬੰਦਾ ਸਮਝ ਸਕਦਾ ਹੈ। ਜਿਹੜਾ ਗਾਉਂਦਾ ਵੀ ਹੈ ਅਤੇ ਵਜਾਉਂਦਾ ਵੀ ਹੈ, ਸਮਝਣ ਦੀ ਉਹਨੂੰ ਵੀ ਓਨੀ ਲੋੜ ਹੈ। ਮਹੱਲਾ ਪਹਿਲਾ, ਪਹਿਲਾ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਮਹੱਲਾ ਕਿਉਂ ਲਿਖਿਆ? ਮਹੱਲਾ ਹੁੰਦਾ ਮਹੱਲ, ਮਹੱਲ ਹੁੰਦਾ ਅਡੋਲ, ਮਹੱਲ ਬਹੁਤ ਮਜ਼ਬੂਤ ਹੁੰਦਾ ਹੈ, ਮਹੱਲ ਅਡੋਲ ਹੁੰਦਾ ਹੈ, ਉਸ ਨੂੰ ਕੋਈ ਹਿਲਾ ਨਹੀਂ ਸਕਦਾ। ਗੁਰਬਾਣੀ ਜਿਹੜੀ ਆ ਉਹ ਮਹੱਲ ਵਿੱਚੋਂ ਹੀ ਪੈਦਾ ਹੁੰਦੀ, ਧੁਰ ਕੀ ਬਾਣੀ ਆਈ, ਇੱਕ ਅਵਸਥਾ ਹੈ ਜਿੱਥੇ ਜਾ ਕੇ ਬਾਣੀ ਪੈਦਾ ਹੁੰਦੀ, ਉਹ ਅਵਸਥਾ ਹੈ ਮਹੱਲ। ਜਦੋਂ ਹਿਰਦਾ ਅਡੋਲ ਹੁੰਦਾ ਹੈ ਬਾਣੀ ਉਦੋਂ ਪ੍ਰਗਟ ਹੁੰਦੀ। ਇਹ ਭਗਤਾਂ ਬਾਣੀਕਾਰਾਂ ਦੇ ਅਡੋਲ ਅਹਿਲ ਜਿੱਥੇ ਜਾ ਕੇ ਜਦੋਂ ਗੁਰਬਾਣੀ ਪ੍ਰਗਟ ਹੁੰਦੀ ਆ, ਜਿਨ੍ਹਾਂ ਦੇ ਅੰਦਰੋਂ ਗੁਰਬਾਣੀ ਪ੍ਰਗਟ ਹੋਈ ਉਹਨਾਂ ਦੇ ਹਿਰਦੇ ਡਾਵਾਂਡੋਲ ਨਹੀਂ ਹੁੰਦੇ, ਪਰਬਤ ਵਾਂਗ ਅਡੋਲ ਹੁੰਦੇ, ਤਾਂ ਮਹੱਲਾ ਕਿਹਾ ਹੈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਉਸ ਪਰਬਤ ਦੀ ਓਟ ਵਿੱਚ ਸਨ ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਜਿਹੜਾ ਪਰਮੇਸ਼ੁਰ ਨਾਲ ਜੁੜ ਗਿਆ ਨਾ ਪਰਮੇਸ਼ੁਰ ਡੋਲਦਾ, ਅਤੇ ਜਿਹੜਾ ਜੁੜਿਆ ਉਹਨੂੰ ਡੋਲਣ ਵੀ ਨਹੀਂ ਦਿੰਦਾ। ਅਨੇਕਾਂ ਜਿਹੜੀਆਂ ਮਿਸਾਲਾਂ ਉਦਾਹਰਨਾਂ ਮੌਜੂਦ ਨੇ। ਸੋ ਲੋ ਤਲੰਗ ਮਹੱਲਾ ਪਹਿਲਾ ਘਰ ਤੀਜਾ, ਅੱਗੇ ਸਤਿਗੁਰੂ ਜੀ ਮੰਗਲਾਚਰਨ ਕਰਦੇ ਹਨ, ਜਦੋਂ ਗੁਰਬਾਣੀ ਦੀ ਰਚਨਾ ਕਰਦੇ ਹਨ ਪਰਮੇਸ਼ੁਰ ਨੂੰ ਯਾਦ ਕਰਦੇ ਹਨ, ਪਰਮੇਸ਼ੁਰ ਤੋਂ ਹੀ ਬਾਣੀ ਆਉਂਦੀ ਹੈ, ਇੱਕ ਹੋ ਕੇ ਬਾਣੀ ਆਉਂਦੀ ਹੈ, ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਜਿਸ ਨਾਲ ਇੱਕ ਮਿੱਕ ਹੋਣਾ ਹੈ, ਓਅੰਕਾਰ ਓਅੰਕਾਰ ਤੋਂ ਭਾਵ ਜੋਤ ਸਰੂਪ ਹੈ ਅਤੇ ਸਰਬ ਵਿਆਪਕ ਹੈ, ਸਤਿਗੁਰ ਪ੍ਰਸਾਦ। ਸਤਿਗੁਰ ਪ੍ਰਸਾਦ ਵੀ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਗਿਆਨ ਦੀ ਕਿਰਪਾ ਕੀਤੀ ਹੈ ਜਿਹੜੀ ਇੱਕ ਤੋਂ ਪ੍ਰਗਟ ਹੋਈ ਹੈ ਗੁਰਬਾਣੀ। ਜਿਵੇਂ ਕੜਾਹ ਪ੍ਰਸ਼ਾਦ ਹੈ, ਕੜਾਹ ਪ੍ਰਸ਼ਾਦ ਸਾਡੇ ਸਰੀਰ ਨੂੰ ਤੰਦਰੁਸਤੀ ਦਿੰਦਾ, ਕੜਾਹ ਪ੍ਰਸ਼ਾਦ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ, ਤੰਦਰੁਸਤੀ ਦਿੰਦਾ ਹੈ, ਉਹ ਵੀ ਗੁਰੂ ਦਾ ਬਖਸ਼ਿਆ ਹੈ। ਪਰ ਜਿਹੜਾ ਗੁਰਪ੍ਰਸਾਦ ਹੈ ਉਹ ਸਾਡੇ ਮਨ ਨੂੰ ਤੰਦਰੁਸਤੀ ਦਿੰਦਾ ਹੈ ਅਤੇ ਬੁੱਧ ਬਲਵਾਨ ਕਰਦਾ ਹੈ। ਸੋ ਅੱਗੇ ਸਤਿਗੁਰੂ ਜੀ ਕਹਿੰਦੇ ਆ ਉਹ ਸ਼ਬਦ ਪੜ੍ਹੋ ਵਿਚਾਰੋ, ਇਹਦੇ ਵਿੱਚ ਸਤਿਗੁਰ ਪ੍ਰਸਾਦ ਮਿਲਦਾ ਹੈ, ਭਾਵ ਗਿਆਨ ਦੀ ਕਿਰਪਾ ਹੁੰਦੀ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ।
ਹਾਂਜੀ, ਸ਼ਬਦ ਦੀ ਪਹਿਲੀ ਪੰਕਤੀ ਭਾਈ ਸਾਹਿਬ ਦੀ ਮਿੱਠੀ ਆਵਾਜ਼ ਵਿੱਚ ਆਪ ਨੇ ਸੁਣੀ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਹੁਣ ਮਨੁੱਖ ਦੀ ਫਿਤਰਤ ਦੱਸਦੇ ਆ, ਸਾਡੀ ਹਾਲਤ ਦੱਸਦੇ ਆ, ਕਿਉਂਕਿ ਸਤਿਗੁਰੂ ਜੀ ਸਾਨੂੰ ਮੁਕਤ ਕਰ ਰਹੇ ਹਨ ਨਾ, ਮੁਕਤ ਭਾਵ ਸਾਡੀ ਬੁੱਧ ਨੂੰ ਗਤੀਸ਼ੀਲ ਕਰ ਰਹੇ ਆ, ਵੀ ਬੁੱਧ ਡਿਵੈਲਪ ਹੋਵੇ, ਬੁੱਧ ਵਿਵੇਕ ਹੋਵੇ, ਬੁੱਧ ਤਰੱਕੀ ਕਰੇ, ਸਮਝ ਆਵੇ, ਅਕਲ ਆਵੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ। ਹੁਣ ਸਾਡੀ ਹਾਲਤ ਦੱਸਦੇ ਆ ਵੀ ਸਾਨੂੰ ਜਿਹੜਾ ਮਨੁੱਖ ਹੈ ਇੱਥੇ ਜੂਨ ਵਿੱਚ ਆਇਆ, ਉਸਨੂੰ ਬਿਮਾਰੀ ਕੀ ਹੈ, ਰੋਗ ਦਾਰੂ ਦੋਵੇਂ ਬੁੱਝਾ, ਤਾਂ ਵੈਦ ਸੁਜਾਣ। ਸਿਆਣਾ ਵੈਦ ਉਹ ਹੁੰਦਾ ਜਿਹਨੂੰ ਰੋਗ ਵੀ ਪਤਾ ਹੋਵੇ ਅਤੇ ਦਾਰੂ ਵੀ ਜਾਣਦਾ ਹੋਵੇ। ਜੇ ਦੋਨਾਂ ਵਿੱਚੋਂ ਇੱਕ ਗੱਲ ਜਾਣਦਾ ਇੱਕ ਨਹੀਂ ਜਾਣਦਾ, ਫਿਰ ਰੋਗੀ ਦਾ ਇਲਾਜ ਨਹੀਂ ਹੋ ਸਕਦਾ। ਸਤਿਗੁਰੂ ਜੀ ਸਿਆਣੇ ਵੈਦ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਉਹ ਦਿੰਦਾ ਕਿਹੜਾ ਦਾਰੂ ਹੈ, ਹਰ ਹਰ ਨਾਮ ਔਖਦ ਮੁੱਖ ਦੇਵੈ। ਉਹ ਮਨ ਦੇ ਮੁੱਖ ਵਿੱਚ ਗਿਆਨ ਦਾ ਦਾਰੂ ਦਿੰਦਾ ਹੈ। ਕਾਹਦੇ ਵਿੱਚ ਮੁੱਖ ਮਨ ਦਾ ਹੈ, ਇੱਕ ਤਾਂ ਸਾਡਾ ਬਾਹਰ ਮੁੱਖ ਹੈ, ਇੱਕ ਅੰਦਰਲੇ ਸਰੀਰ ਦਾ ਮੁੱਖ ਹੈ, ਅੰਦਰਲੇ ਸਰੀਰ ਦਾ ਮੁੱਖ ਮਨ ਹੈ, ਮਨ ਗਿਆਨ ਕੰਨਾਂ ਰਾਹੀਂ ਲੈਂਦਾ ਹੈ। ਸੋ ਸਾਹਿਬ ਕਹਿ ਰਹੇ ਹਨ ਇਹ ਤਨ ਮਾਇਆ ਪਾਹਿਆ ਪਿਆਰੇ, ਤਨ ਇਕੱਲੇ ਸਰੀਰ ਨੂੰ ਨਹੀਂ ਆਖਿਆ, ਤਨ ਅਤੇ ਮਨ ਦੋਨੇ ਮਿਲਾ ਕੇ ਤਨ ਹੈ। ਜਦੋਂ ਮਨ ਅੰਦਰੋਂ ਨਿਕਲ ਜੇ ਜੋਤ, ਸਰੀਰ ਤਾਂ ਫਿਰ ਵੀ ਰਹਿੰਦਾ, ਉਹ ਡੈੱਡ ਬਾਡੀ ਹੈ। ਉਹਨਾਂ ਚਿਰ ਤਨ ਨੂੰ ਉਪਦੇਸ਼ ਹੈ, ਤਨ ਜੀਵਤ ਹੈ, ਅਸਲ ਵਿੱਚ ਉਪਦੇਸ਼ ਮਨ ਨੂੰ ਹੀ ਹੈ। ਸਰੀਰਾ ਵੀ ਕਿਹਾ, ਮਨ ਵੀ ਕਿਹਾ, ਇਹ ਸਰੀਰਾ ਮੇਰੇ ਆ, ਉਹ ਵੀ ਗੱਲ ਮਨ ਨੂੰ ਕਹੀ ਹੈ। ਜੇ ਤਨ ਨੂੰ ਸੰਬੋਧਨ ਕੀਤਾ ਉਹ ਵੀ ਮਨ ਨੂੰ ਹੈ, ਜੇ ਸਿੱਧਾ ਮਨ ਲਫ਼ਜ਼ ਵਰਤਿਆ ਉਹ ਵੀ ਮਨ ਨੂੰ ਹੈ, ਕਿਉਂਕਿ ਸੁਣਨਾ ਕੰਨਾਂ ਦੇ ਰਾਹੀਂ ਮਨ ਨੇ ਹੈ, ਸਮਝਣਾ ਮਨ ਨੇ ਹੈ। ਮਨ ਨੂੰ ਸਮਝਾਉਣ ਦੀ ਲੋੜ ਹੈ, ਸਰੀਰ ਤੇ ਮਨ ਦੇ ਮਗਰ ਹੀ ਚੱਲਦਾ। ਸੋ ਤਨ ਕੀ ਹੈ? ਤਨ ਹੈ ਮਨ ਦਾ ਸਰੀਰ, ਤੇ ਮਨ ਦਾ ਸਰੀਰ ਹੁੰਦਾ ਹਿਰਦਾ। ਸਾਡੇ ਹਿਰਦੇ ਵਿੱਚ ਕੀ ਚੱਲਦਾ? ਸਾਡਾ ਜਿਹੜਾ ਅੰਦਰਲਾ ਸਰੀਰ ਹੈ, ਸਾਡੀ ਸੁਰਤੀ ਬਿਰਤੀ ਕਿਹੋ ਜਿਹੀ ਆ? ਸਾਹਿਬ ਕਹਿ ਰਹੇ ਨੇ ਵੀ ਮਨੁੱਖ ਦੀ ਜਿਹੜੀ ਸੁਰਤੀ ਬਿਰਤੀ ਆ ਉਹ ਮਾਇਆ ਦੇ ਰੰਗ ਵਿੱਚ ਰੰਗੀ ਹੈ। ਮਾਇਆ ਇਕੱਲਾ ਪੈਸਿਆਂ ਨੂੰ ਨਹੀਂ ਕਹਿੰਦੇ, ਕਰੰਸੀ ਨੂੰ, ਤਾਂ ਬਰੀਕੀ ਨਾਲ ਵਿਚਾਰਨ ਦੀ ਲੋੜ ਆ। ਮਾਇਆ ਲਫ਼ਜ਼ ਵਰਤਿਆਂ ਜੇ ਆਪਾਂ ਵਿਚਾਰ ਨਾ ਕਰਾਂਗੇ, ਇਕੱਲੇ ਸਾਡੇ ਸਾਹਮਣੇ ਨੋਟ ਹੀ ਆ ਜਾਣਗੇ। ਮਾਇਆ ਕੀ ਹੈ? ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਹਰੇਕ ਚੀਜ਼ ਹੀ ਮਾਇਆ ਏ ਜਿਹੜੀ ਸਾਨੂੰ ਸੱਚ ਤੋਂ ਦੂਰ ਲੈ ਜੇ, ਭਾਵੇਂ ਉਹ ਸੁੰਦਰਤਾ ਹੈ, ਭਾਵੇਂ ਉਹ ਪਰਿਵਾਰ ਹੈ, ਭਾਵੇਂ ਪੜ੍ਹਾਈ ਲਿਖਾਈ, ਆਪਣੇ ਪੜ੍ਹੇ ਲਿਖੇ ਹੋਣ ਦਾ ਮਾਣ ਹੰਕਾਰ ਹੈ, ਗਿਆਨ ਦਾ ਹੰਕਾਰ ਹੈ, ਭਾਵੇਂ ਸੁਰਤੀ ਬਿਰਤੀ ਮਾੜੀ ਹੈ, ਭਾਵੇਂ ਧਨ ਪਦਾਰਥ ਹੈ, ਭਾਵੇਂ ਸਮੱਗਰੀ ਹੈ, ਭਾਵੇਂ ਉੱਚੇ ਅਹੁਦੇ ਦਾ ਮਾਣ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਵਗਣ ਵਿਕਾਰ ਮਾਇਆ ਵਿੱਚ ਹੀ ਆਉਂਦੀਆਂ ਹਨ, ਜਿਹੜੀਆਂ ਸਾਨੂੰ ਡੁਲਾ ਦੇਣ, ਕੋਈ ਵੀ ਚੀਜ਼ ਹੋ ਸਕਦੀ। ਇਸ ਲਈ ਮਨੁੱਖ ਕਦੀ ਕਦਾਈਂ ਸਤਸੰਗ ਕਰਦਾ ਹੈ, ਕਦੀ ਕਦਾਈਂ ਨਾਮ ਜਪਦਾ ਹੈ, ਕਦੀ ਕਦਾਈਂ ਪਾਠ ਕਰਦਾ ਹੈ, ਕਦੀ ਕਦਾਈਂ ਕਥਾ ਸੁਣਦਾ ਹੈ, ਉਹ ਵੀ ਮਨ ਲਾ ਕੇ ਨਹੀਂ। ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਮਨ ਕਰਕੇ ਬਹੁਤ ਘੱਟ ਇਹ ਨਾਮ ਬਾਣੀ ਨਾਲ ਜੁੜਦਾ, ਬਾਕੀ ਸਾਰਾ ਸਮਾਂ ਕਾਹਦੇ ਨਾਲ ਜੁੜਿਆ ਰਹਿੰਦਾ? ਕੀ ਇਹਦੇ ਅੰਦਰ ਸੋਚ ਚੱਲਦੀ ਹੈ, ਕੀ ਵਿਚਾਰ ਚੱਲਦੀ ਹੈ? ਬਸ ਸਾਰਿਆਂ ਦੀ ਸੋਚ ਵਿਚਾਰ ਦਾ ਨਿਸ਼ਾਨਾ ਕੀ ਹੁੰਦਾ ਹੈ? ਮਾਇਆ। ਇਹ ਗੱਲ ਸੱਚ ਹੈ। ਉਹ ਕੁਝ ਨਾ ਕੁਝ ਮੰਗ ਤਰੰਗ ਉਹਦੇ ਅੰਦਰ ਪੈਦਾ ਹੁੰਦੀ ਹੀ ਰਹਿੰਦੀ ਹੈ। ਇਸ ਕਰਕੇ ਉਹਦਾ ਜਿਹੜਾ ਹਿਰਦਾ ਹੈ, ਉਹਦਾ ਜਿਹੜਾ ਮਨ ਤਨ ਆ, ਉਹ ਕਾਹਦੇ ਵਿੱਚ ਰੰਗਿਆ ਹੋਇਆ? ਮਾਇਆ ਵਿੱਚ। ਪਾਹ ਦੀ ਗੱਲ ਕੀਤੀ ਹੈ, ਜਦੋਂ ਲਲਾਰੀ ਰੰਗ ਚਾੜਦਾ, ਆਪਾਂ ਕੱਪੜੇ ਲਗਾਉਣ ਜਾਂਦੇ ਹਾਂ, ਉਹ ਰੰਗ ਚਾੜਨ ਤੋਂ ਪਹਿਲਾਂ ਪਾਹ ਲਾਉਂਦਾ, ਕਿਉਂਕਿ ਪਾਹ ਤੋਂ ਬਿਨਾਂ ਰੰਗ ਚੜ੍ਹਦਾ ਨਹੀਂ ਹੈ। ਫਟਕੜੀ ਨਾਲ, ਸੁੰਡ ਦੇ ਨਾਲ, ਆਟੇ ਦੇ ਨਾਲ, ਜਾਂ ਹੁਣ ਹੋਰ ਕੈਮੀਕਲ ਆ ਗਏ ਹੋਣਗੇ, ਇਹਨਾਂ ਨਾਲ ਉਹ ਕੱਪੜੇ ਨੂੰ ਪਾਹ ਚਾੜ ਕੇ ਫਿਰ ਰੰਗ ਕਰਦਾ ਹੈ, ਫਿਰ ਰੰਗ ਚੜ੍ਹ ਜਾਂਦਾ। ਅਸੀਂ ਜਿੰਨੇ ਉਪਰਾਲੇ ਕਰਦੇ ਹਾਂ ਨਾ, ਜਿੰਨੀ ਨੱਠ ਭੱਜ ਕਰਦੇ ਹਾਂ, ਉਹ ਤਾਂ ਹੈਗੀ ਆ ਪਾਹ, ਅਤੇ ਜਿੰਨੀ ਅਸੀਂ ਨੱਠ ਭੱਜ ਕਰਦੇ ਹਾਂ, ਉਹ ਨਾਮ ਵਾਸਤੇ ਤਾਂ ਹੈ ਨਹੀਂ, ਉਹ ਪਦਾਰਥਾਂ ਵਾਸਤੇ ਆ, ਸਮੱਗਰੀ ਵਾਸਤੇ ਆ। ਇਸ ਵਾਸਤੇ ਉਹਦੇ ਵਿੱਚ ਸਾਡਾ ਤਨ ਮਨ, ਸਾਡੀ ਸੁਰਤੀ ਬਿਰਤੀ ਮੋਹ ਮਾਇਆ ਵਿੱਚ, ਵਿਕਾਰਾਂ ਵਿੱਚ, ਅਵਗਣਾਂ ਦੇ ਵਿੱਚ ਬੁਰੀ ਤਰ੍ਹਾਂ ਪਲੀਤ ਹੋਈ ਹੈ, ਰੰਗੀ ਹੈ।
ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ, ਕਿਉਂ ਧਨ ਸਿੱਜਾ ਜਾਏ।
ਮਨੁੱਖ ਚਾਹੁੰਦਾ ਹੈ ਤੇ ਲੋਕ ਗੱਲਾਂ ਵੀ ਕਰਦੇ ਹਨ, ਕਹਿੰਦੇ ਪਤਾ ਨਹੀਂ ਅਸੀਂ ਕੀ ਮਾੜਾ ਕੀਤਾ ਹੈ, ਸਾਨੂੰ ਸ਼ਾਂਤੀ ਨਹੀਂ ਮਿਲਦੀ, ਸੰਤੁਸ਼ਟੀ ਨਹੀਂ ਮਿਲਦੀ। ਦੇਸ਼ ਦੇ ਲੋਕ ਵੀ ਇਹ ਗੱਲਾਂ ਕਰਦੇ ਹਨ, ਵਿਦੇਸ਼ ਦੇ ਲੋਕ ਵੀ ਸੰਤੁਸ਼ਟ ਨਹੀਂ, ਅਮੀਰ ਬੰਦਾ, ਗਰੀਬ ਬੰਦਾ, ਹਰੇਕ ਬੰਦਾ ਜਿਹੜਾ ਅਸੰਤੁਸ਼ਟ ਹੈ, ਸੰਤੁਸ਼ਟ ਨਹੀਂ ਹੈ। ਉਹ ਸੁੱਖ ਚਾਹੁੰਦਾ ਵੀ ਮੈਂ ਦੁਖੀ ਹਾਂ। ਕਿਸੇ ਬੰਦੇ ਨਾਲ ਗੱਲ ਕਰੋ, ਆਂਦਾ ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਬਹੁਤ ਚਿੰਤਤ ਹਾਂ, ਮੈਂ ਬਹੁਤ ਦੁਖੀ ਹਾਂ। ਪਤਾ ਨਹੀਂ ਕੀ ਗੱਲ ਹੈ, ਸੁੱਖ ਦਾ ਇੰਤਜ਼ਾਰ ਬਣਿਆ ਰਹਿੰਦਾ ਹੈ ਪਰ ਸੁੱਖ ਆਉਂਦਾ ਨਹੀਂ ਹੈ। ਹੁਣ ਇੱਥੇ ਕਾਰਨ ਦੱਸਿਆ ਵੀ ਸੁੱਖ ਦੀ ਜਿਹੜੀ ਭਾਲ ਹੈ ਉਹ ਗਲਤ ਜਗ੍ਹਾ ਤੋਂ ਹੈ। ਮਾਇਆ ਜਿਹੜੀ ਹੈ, ਜ਼ਰੂਰੀ ਹੈ ਦਸਾਂ ਨੌਵਾਂ ਦੀ ਕਿਰਤ ਕਰੋ, ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਦਸਾਂ ਨੌਵਾਂ ਦੀ ਕਿਰਤ ਕਰਕੇ ਜਿਹੜੀ ਮਾਇਆ ਆਉਂਦੀ ਹੈ ਉਹ ਸੁੱਖ ਸਹੂਲਤਾਂ ਦਿੰਦੀ ਹੈ, ਪਰ ਉਹ ਵੀ ਦਸਾਂ ਨੌਵਾਂ ਦੀ ਹੋਵੇ ਕਿਰਤ। ਪਰ ਉਸ ਤੋਂ ਇਲਾਵਾ ਜੇ ਮਨ ਦਾ ਸੁੱਖ ਚਾਹੀਦਾ ਹੈ, ਉਹਦੇ ਵਾਸਤੇ ਕਿਰਤ ਕਰਨੀ ਪੈਣੀ ਸੁਕਿਰਤ। ਉਹ ਸਕਿਰਤ ਹੁੰਦੀ ਹੈ ਨਾਮ ਦੀ ਕਿਰਤ, ਸੱਚ ਦਾ ਗਿਆਨ ਲੈਣਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਤੋਂ ਪੜ੍ਹਨਾ। ਆਪਾਂ ਤਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਚੰਗੀ ਗੱਲ ਹੈ, ਪਰ ਗੱਲ ਤਾਂ ਬਣਦੀ ਗੁਰਬਾਣੀ ਤੋਂ ਪੜ੍ਹਨਾ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹਾਂ ਪਰ ਘਾਟ ਕੀ ਆ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ, ਆਗਿਆ ਨਹੀਂ ਮੰਨਦੇ, ਗੱਲ ਨਹੀਂ ਮੰਨਦੇ। ਇੱਥੇ ਸਮੱਸਿਆ ਹੈ। ਸਾਹਿਬ ਕਹਿ ਰਿਹਾ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਜਿਹੜਾ ਚੋਲਾ ਤੂੰ ਲਈ ਫਿਰਦਾ ਹੈ, ਜਿਹੋ ਜਿਹਾ ਤੇਰਾ ਜੀਵਨ ਹੈ, ਤੇਰੀ ਸੁਰਤੀ ਬਿਰਤੀ ਤੇ ਮਾਇਆ ਵਿੱਚ ਗਵਾਚੀ ਹੈ, ਅਵਗੁਣਾਂ ਵਿੱਚ ਗਵਾਚੀ ਹੈ, ਵਿਕਾਰਾਂ ਵਿੱਚ ਗਵਾਚੀ ਹੈ, ਨਿੰਦਾ ਤੂੰ ਨਹੀਂ ਛੱਡਦਾ, ਚੁਗਲੀ ਤੂੰ ਨਹੀਂ ਛੱਡਦਾ, ਮਾੜਾ ਸੋਚਣਾ ਤੂੰ ਨਹੀਂ ਛੱਡਦਾ, ਹਰ ਸਮੇਂ ਬੁਰਾ ਤੂੰ ਚਿਤਵਦਾ ਰਹਿੰਦਾ, ਤੇ ਇਹੋ ਜਿਹਾ ਜੀਵਨ, ਇਹੋ ਜਿਹੀ ਭਾਵਨਾ, ਇਹੋ ਜਿਹੀ ਸੋਚ, ਇਹੋ ਜਿਹੀ ਵਿਚਾਰਧਾਰਾ ਮੇਰੇ ਜਿਹੜਾ ਮੇਰਾ ਮੂਲ ਹੈ ਅੰਦਰ ਬੈਠਾ ਪਰਮੇਸ਼ਰ ਤੇ ਅੰਦਰ ਹੀ ਬੈਠਾ, ਉਹਨੂੰ ਇਹ ਚੰਗਾ ਨਹੀਂ ਲੱਗਦਾ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਜਿਹੜਾ ਜੀਵਨ ਤੂੰ ਰੰਗੀ ਫਿਰਦਾ ਹੈ ਵਿਕਾਰਾਂ ਵਿੱਚ, ਇਹ ਕੰਤ ਨੂੰ ਜਿਹੜਾ ਅੰਦਰ ਬੈਠਾ ਨਾ ਪਰਮੇਸ਼ਰ, ਉਹਨੂੰ ਚੰਗਾ ਨਹੀਂ ਲੱਗਦਾ, ਤਾਂ ਉਥਲ ਪੁਥਲ ਹੈ, ਤਾਂ ਪਰੇਸ਼ਾਨੀ ਹੈ, ਕਿਉਂ ਧਨ ਸੇਜਿਆ ਜਾਏ। ਹੁਣ ਧਨ ਲਫਜ਼ ਆ ਗਿਆ ਹੈ ਤੇ ਸਾਰੇ ਅੰਦਰਲੇ ਸਰੀਰ ਦੀ ਗੱਲ ਹੈ, ਧਨ ਕਹਿੰਦੇ ਬੁੱਧ ਨੂੰ। ਧਨ, ਬੁੱਧ, ਮਨ, ਸੁਰਤ ਕੀ ਹੁੰਦਾ ਹੈ, ਇਹ ਵਾਰ ਵਾਰ ਲਫ਼ਜ਼ ਆਉਣੇ ਸਮਝ ਲਓ। ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਮਨ ਕਹਿੰਦੇ ਆ, ਸੋਚਣ ਸ਼ਕਤੀ ਨੂੰ ਕੀ ਕਹਿੰਦੇ ਆ, ਮਨ। ਜਿਹੜੀ ਸਮਝਣ ਸ਼ਕਤੀ ਆ ਉਹਨੂੰ ਕਹਿੰਦੇ ਆ ਬੁੱਧ। ਬਸ ਉਹ ਆਪਣਾ ਰੂਪ ਵਟਾਉਂਦਾ ਰਹਿੰਦਾ, ਜਿਹੜਾ ਅੰਦਰ ਆਤਮਾ ਹੈ ਨਾ, ਹੈ ਤੇ ਅੰਦਰ ਆਤਮਾ ਹੈ, ਉਹਦੇ ਗੁਣਵਾਚਕ ਨਾਂ ਨੇ। ਜੇ ਤੇ ਉਹ ਸੋਚਦਾ ਰਹਿੰਦਾ ਹੈ, ਚਿੰਤਾ ਕਰਦਾ ਰਹਿੰਦਾ ਹੈ, ਪਰੇਸ਼ਾਨ ਹੈ, ਫਿਰ ਤੇ ਮਨ ਹੈ। ਪਰ ਜੇ ਉਹ ਇੱਦਾਂ ਸਮਝਣ ਲੱਗ ਜੇ, ਹੁਣ ਆਪਾਂ ਜੇ ਗੁਰਬਾਣੀ ਸਮਝ ਰਹੇ ਤਾਂ ਸਾਡਾ ਸੋਚਣਾ ਬੰਦ ਹੈ, ਜੇ ਆਪਾਂ ਗੁਰਬਾਣੀ ਸਮਝਣਾ ਛੱਡ ਦਈਏ ਤੇ ਹੁਣੇ ਸੋਚਣਾ ਸ਼ੁਰੂ ਹੋ ਜਾਏਗਾ। ਸੋਚਣ ਸ਼ਕਤੀ ਮਨ ਹੈ, ਵੇਖੋ ਆਪਾਂ ਪਹਿਲਾਂ ਸੌਖਾ ਸਮਝ ਲਈਏ, ਸੋਚਣ ਸ਼ਕਤੀ ਮਨ, ਸਮਝਣ ਸ਼ਕਤੀ ਬੁੱਧ, ਅਤੇ ਜੋ ਕੁਝ ਸਮਝਿਆ ਉਹਨੂੰ ਜੋ ਸਟੋਰ ਕਰਕੇ ਅੰਦਰ ਰੱਖਦੀ ਉਹ ਹੈਗੀ ਆ ਸੁਰਤ ਅਤੇ ਮਤ। ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ। ਇਹ ਸਟੈਪ ਨੇ। ਇਹ ਸਮਝ ਕੇ ਦਸਵੇਂ ਦੁਆਰ ਦੀ ਗੱਲ, ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ, ਤੁਰੀਆ ਪਾ ਦੇ ਚੌਥਾ ਪਾ ਦੇ, ਅਤੇ ਗੱਲਾਂ ਅੱਗੇ ਜਾ ਕੇ ਆਉਣੀਆਂ। ਅਜੇ ਆਪਾਂ ਨੂੰ ਪਹਿਲਾਂ ਛੋਟੀ ਪੜ੍ਹਾਈ ਕਰਨ ਦੀ ਲੋੜ ਹੈ। ਅਨਹਦ ਨਾਦ ਦੀ ਗੱਲ ਵੀ ਅੱਗੇ ਆਉਣੀ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜ ਜਾਏ, ਸੁਰਤ ਕਿਵੇਂ ਟਿਕੇ, ਸੁਰਤ ਕਿਵੇਂ ਟਿਕੇ। ਸੁਰਤ ਨਹੀਂ ਟਿਕਦੀ, ਸੁਰਤ ਦਾ ਟਿਕ ਜਾਣਾ ਹੀ ਸੇਜ 'ਤੇ ਆ ਜਾਣਾ ਹੈ, ਕਿਉਂਕਿ ਅੰਦਰ ਹਿਰਦੇ ਵਿੱਚ ਉਹ ਬੈਠਾ। ਅਤੇ ਸੁਰਤ ਟਿਕਦੀ ਕਿਉਂ ਨਹੀਂ ਗੀ, ਮਿਲਾਪ ਕਿਉਂ ਨਹੀਂ ਹੁੰਦਾ, ਦੁਬਦਾ ਕਿਉਂ ਹੈ, ਵਿਛੋੜਾ ਕਿਉਂ ਹੈ? ਉਹ ਸਤਿਗੁਰਾਂ ਨੇ ਦੱਸ ਦਿੱਤਾ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਵੇਂ ਨਾ ਵੱਸੈ ਇੱਕ ਠਾਏ। ਪਤੀ ਪਤਨੀ ਤਾਂ ਇੱਕੇ ਘਰ ਵਿੱਚ ਰਹਿੰਦੇ ਆ, ਜੇ ਲੜ ਪੈਣ ਤਾਂ, ਜੇ ਉਹਨਾਂ ਵਿੱਚ ਮਤ ਭਾਦ ਭੇਦ ਹੋ ਜਾਣ, ਦੂਰੀਆਂ ਨਹੀਂ ਵੱਧ ਜਾਂਦੀਆਂ, ਉਹ ਬੋਲਣਾ ਬੰਦ ਕਰ ਦਿੰਦੇ ਆ, ਜਾਂ ਸਿੱਧੇ ਮੂੰਹ ਇੱਕ ਦੂਜੇ ਨਾਲ ਬੋਲਦੇ ਨਹੀਂ। ਭਾਵੇਂ ਪਤੀ ਪਤਨੀ ਲੈ ਲਓ, ਦੋ ਭਰਾ ਲੈ ਲਓ, ਜਾਂ ਪਰਿਵਾਰ ਦੇ ਜੀ ਲੈ ਲਓ, ਰਹਿੰਦੇ ਇੱਕੇ ਘਰ ਵਿੱਚ ਹੈ, ਇੱਕੇ ਘਰ ਵਿੱਚ ਰਹਿਣਾ ਪੈ ਰਿਹਾ, ਪਰ ਫਿਰ ਵੀ ਦੂਰੀਆਂ ਬਣੀਆਂ। ਦੂਰੀ ਕਾਹਦੀ ਹੈ? ਦੂਰੀ ਮਨ ਦੀ ਹੈ। ਪਰਮੇਸ਼ਰ ਨਾਲੋਂ ਬਹਿਰੂਨੀ ਦੂਰੀ ਕੋਈ ਨਹੀਂ ਹੈ, ਦੂਰੀ ਸੋਚ ਕਰਕੇ ਹੈ, ਦੂਰੀ ਸਮਝ ਕਰਕੇ ਹੈ, ਵੱਸਦਾ ਅੰਦਰ ਹੀ ਹੈ ਉਹ। ਸੁਰਤ ਕਿਉਂ ਨਹੀਂ ਟਿਕਦੀ? ਇਹਦਾ ਜਿਹੜਾ ਚੋਲਾ, ਇਹਦਾ ਜੀਵਨ ਉਹ ਮਾਇਆ ਦੇ ਰੰਗਾਂ ਵਿੱਚ ਰੰਗਿਆ, ਬੁਰਿਆਈ ਵਿੱਚ। ਇਹ ਪੈਨੂੰ ਆਪਣਾ ਚੋਲਾ ਸਾਫ ਕਰੇ, ਉਹ ਕਿਵੇਂ ਹੋ ਸਕਦਾ? ਇਹ ਆਪਣਾ ਸਿਰ ਥੱਲੇ ਕਰਦੇ ਗੁਰੂ ਦੇ, ਅਤੇ ਹੇ ਗੁਰੂ ਤੂੰ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਰੱਖ ਦੇ। ਫਿਰ ਉਹ ਰੱਖ ਦਿੰਦਾ, ਕਰ ਹੁਕਮ, ਹੁਕਮ ਸੁਣ ਲਓ, ਬਾਣੀ ਦਾ ਸੁਣ ਲਓ ਭਾਵੇਂ ਸਮਝ ਲਓ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਫਿਰ ਇਹਦਾ ਜੀਵਨ ਸਾਫ ਹੁੰਦਾ, ਫਿਰ ਸੇਜ 'ਤੇ ਜਾ ਕੇ ਆਨੰਦ ਮਾਣਦੀ ਹੈ, ਰਸ ਮਾਣਦੀ ਹੈ।
ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ।
ਸਤਿਗੁਰੂ ਜੀ ਕਹਿ ਰਹੇ ਨੇ ਹਉ ਕੁਰਬਾਨੈ ਜਾਉ ਮਿਹਰਬਾਨਾ। ਸਤਿਗੁਰੂ ਜੀ ਵੀ ਕਹਿ ਰਹੇ ਨੇ ਉਹਦੀ ਬਖਸ਼ਿਸ਼ ਮਾਣ ਕੇ, ਅਤੇ ਜਿਹੜਾ ਜਿਹੜਾ ਬਖਸ਼ਿਸ਼ ਮਾਣਦਾ, ਜਿਹੜਾ ਜਿਹੜਾ ਨਿਹਾਲ ਹੁੰਦਾ, ਜਿਹੜਾ ਸਮਝ ਹੁੰਦਾ, ਉਹਦੇ ਅੰਦਰ ਦੀ ਆਵਾਜ਼ ਹੈ ਲੈਣਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਚਲੇ ਗਿਆ, ਵਿਧੀ ਚੰਦ ਜਿਵੇਂ ਪਿਛਲੇ ਆਪਣੇ ਕੁਕਰਮ ਛੱਡ ਕੇ ਗੁਰੂ ਦੀ ਸੰਗਤ ਵਿੱਚ ਚਲੇ ਗਿਆ, ਬਾਬਾ ਅਮਰਦਾਸ ਜੀ ਦਾ ਵੀ ਆਪਾਂ ਪਹਿਲਾਂ ਜੀਵਨ ਬਾਰੇ ਆਪਾਂ ਨੂੰ ਪਤਾ, ਉਹ ਸਾਰੇ ਕਰਮ ਕਾਂਡ ਵਹਿਮ ਭਰਮ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਜਦੋਂ ਚਲੇ ਗਏ ਨਾ, ਅਤੇ ਉੱਥੇ ਉਹਨਾਂ ਨੂੰ ਸੱਚ ਸਮਝ ਆਇਆ, ਉੱਥੇ ਜਾ ਕੇ ਫਿਰ ਅੰਦਰੋਂ ਆਵਾਜ਼ ਆਉਂਦੀ, ਅੰਦਰੋਂ ਅੰਦਰਲਾ ਬੋਲਦਾ, ਹਉ ਕੁਰਬਾਨੈ ਜਾਉ ਮਿਹਰਬਾਨਾ। ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਸਦਕੇ ਜਾਂਦਾ, ਮੇਰੀਆਂ ਤਾਂ ਅੱਖਾਂ ਖੁੱਲ੍ਹ ਗਈਆਂ, ਮੈਨੂੰ ਤਾਂ ਸਮਝ ਆ ਗਈ। ਭਾਈ ਲਹਿਣਾ ਜੀ ਕਿੰਨਾ ਚਿਰ ਉਹ ਦੇਵੀ ਦੇ ਭਗਤ ਸਨ, ਸੰਗ ਲੈ ਕੇ ਜਾਂਦੇ ਸਨ, ਦੂਰ ਦੇ ਸਫ਼ਰਾਂ 'ਤੇ ਜਾਣਾ, ਬਾਬਾ ਅਮਰਦਾਸ ਜੀ 20 ਸਾਲ ਜਾਂਦੇ ਰਹੇ ਗੰਗਾ ਦੀ ਯਾਤਰਾ ਕਰਨ, ਇਸ ਤੋਂ ਇਲਾਵਾ ਮੂਰਤੀ ਪੂਜਾ, ਪੱਥਰ ਪੂਜਾ, ਕਰਮ ਕਾਂਡ, ਵਹਿਮ ਪਰਮ ਸਭ ਕੁਝ ਕਰਦੇ ਸੀ, ਪਰ ਸੰਤੁਸ਼ਟੀ ਨਹੀਂ ਸੀ ਹੁੰਦੀ, ਮਨ ਨਹੀਂ ਸੀ ਟਿਕਦਾ। ਜਦੋਂ ਅੱਜ ਟਿਕਿਆ ਨਾ, ਸੱਜਣ ਠੱਗ ਪਹਿਲਾਂ ਕੀ ਕਰਦਾ ਸੀ, ਜਦੋਂ ਅੱਜ ਗੁਰੂ ਨਾਨਕ ਦਾ ਸ਼ਬਦ ਸੁਣਿਆ ਨਾ ਉਹਨੇ, ਜਦੋਂ ਆਈ ਸਮਝ, ਉਦੋਂ ਕਹਿ ਉੱਠਿਆ ਹਉ ਕੁਰਬਾਨੈ ਜਾਉ ਮਿਹਰਬਾਨਾ। ਇਹ ਗੁਰਬਾਣੀ ਜਿਹੜੀ ਆ ਵੱਖ ਵੱਖ ਅਵਸਥਾ ਨਾਲ ਸੰਬੰਧ ਰੱਖਦੀ ਹੈ, ਵੱਖ ਵੱਖ ਸ਼ਬਦ, ਵੱਖ ਵੱਖ ਪੰਕਤੀ, ਵੀ ਕਿਸੇ ਦੀ ਕਿੰਨੀ ਕੁ ਪੜ੍ਹਾਈ ਹੈ, ਕਿਸੇ ਦਾ ਕੀ ਲੈਵਲ ਹੈ ਬੁੱਧ ਦਾ, ਉਸ ਨੂੰ ਉਹਦੀ ਤਰਜਮਾਨੀ ਕਰਦੀ। ਜੇ ਸਾਨੂੰ ਅੱਜ ਸੱਚ ਸਮਝ ਆ ਰਿਹਾ ਹੈ, ਕਈਆਂ ਨੂੰ ਸੱਚ ਸਮਝ ਆਇਆ ਹੈ, ਕਈ ਸਮਝ ਰਹੇ ਨੇ, ਉਹਨਾਂ ਦੇ ਅੰਦਰੋਂ ਇਹ ਨਿਕਲਦੀ ਆਵਾਜ਼, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ। ਕਿਉਂ ਜਾਉ? ਕਿਹਨਾਂ ਦੇ ਜਾਉ? ਕੁਰਬਾਨੇ ਸਦਕੇ ਅੱਗੇ ਬਖਸ਼ਿਸ਼ ਕਰਦੇ ਹਨ।
ਹਉ ਕੁਰਬਾਨੈ ਜਾਉ ਤਿੰਨਾ ਕੈ ਲੈਣ ਜੋ ਤੇਰਾ ਨਾਉ।
ਵਾਰ ਵਾਰ ਗੱਲ ਕਹੀ ਹੈ, ਜਿਹੜੀ ਗੱਲ ਦੁਹਰਾਈ ਜਾਵੇ, ਵਾਰ ਵਾਰ ਕਹੀ ਜਾਵੇ, ਇਹਦਾ ਸਮਝੋ ਗੱਲ ਜ਼ੋਰ ਦੇ ਕੇ ਕਹੀ ਜਾ ਰਹੀ ਹੈ। ਜਿਹੜੀ ਗੱਲ ਜ਼ੋਰ ਦੇ ਕੇ ਕਹੀ ਜਾ ਰਹੀ ਹੈ, ਇੱਕ ਤਾਂ ਵਾਰ ਵਾਰ ਕਹੀ ਜਾ ਰਹੀ ਹੈ, ਇੱਕ ਰਹਾਉ ਦੀ ਪੰਕਤੀ, ਰਹਾਉ ਦੇ ਅੰਦਰ ਕਹੀ ਜਾ ਰਹੀ ਹੈ। ਰਹਾਉ ਦਾ ਭਾਵ ਠਹਿਰੋ, ਟਿਕੋ, ਵੀ ਤੁਸੀਂ ਬਹੁਤ ਤੇਜ਼ ਬਾਣੀ ਪੜ੍ਹਦੇ ਹੋ, ਲੋਕ ਕਹਿੰਦੇ ਅਸੀਂ ਬੜਾ ਜਲਦੀ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਹਾਂ, ਬੜਾ ਸਾਡਾ ਅਭਿਆਸ ਆ, ਜਪ ਜੀ ਸਾਹਿਬ ਇੰਨੇ ਮਿੰਟਾਂ ਵਿੱਚ ਹੀ ਕਰ ਲੈਂਦੇ ਹਾਂ, ਸੁਖਮਨੀ ਸਾਹਿਬ ਇੰਨੇ ਚਿਰ ਵਿੱਚ ਹੀ ਕਰ ਲੈਂਦੇ ਹਾਂ, ਅਤੇ ਜੇ ਅਸੀਂ ਉਦਾਂ ਬਾਣੀ ਪੜ੍ਹੀਏ ਤਾਂ ਬਹੁਤ ਸਾਰੇ ਅੰਗ ਕਰ ਲੈਂਦੇ ਅਸੀਂ, ਸਪੀਡ ਬਹੁਤ ਵਧੀ ਹੈ, ਪਰ ਸਮਝ ਨਹੀਂ ਕੋਈ ਵੀ, ਰੁਕਦੇ ਨਹੀਂ ਗੇ, ਠਹਿਰਦੇ ਨਹੀਂ। ਜਿਹੜੀ ਗੱਡੀ ਤੇਜ਼ ਜ਼ਿਆਦੀ ਚੱਲਦੀ ਜਾਵੇ ਨਾ ਰੁਕੇ, ਉਹਦਾ ਨਤੀਜਾ ਕੀ ਹੁੰਦਾ? ਤਾਂ ਹੀ ਲਾਲ ਲਾਈਟਾਂ ਹੁੰਦੀਆਂ, ਤਾਂ ਹੀ ਬਰੇਕਰ ਹੁੰਦੇ ਆ, ਲਿਖਿਆ ਹੁੰਦਾ ਠਹਿਰੋ ਸਟੋਪ ਕਰੋ। ਇਹ ਰਹਾਉ ਵਾਲੀ ਪੰਕਤੀ ਇੱਕ ਵਾਰ ਵਾਰ ਗੱਲ ਕਹੀ ਹੈ, ਇਹਦੇ ਉੱਤੇ ਧਿਆਨ ਦੇਣਾ, ਇਹਦੇ ਉੱਤੇ ਧਿਆਨ ਕੇਂਦਰਿਤ ਕਰਨਾ ਹੈ। ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਕਿਹਨਾਂ ਤੋਂ? ਹੋਂ ਕੁਰਬਾਨੇ ਜਾਉਂ ਤਿਨਾਂ ਕਹਿ। ਕਿਹਨਾਂ ਦੇ? ਲੈਣ ਜੋ ਤੇਰਾ ਨਾਉਂ। ਨਾਉਂ ਕਿਵੇਂ ਲੈਣ? ਮੁੱਖ ਤੋਂ ਵੀ ਨਾਮ ਲੈਣਾ ਹੈ, ਪਰ ਜੇ ਇਕੱਲਾ ਮੁੱਖ ਤੋਂ ਲਈ ਗਏ, ਮਨੋਂ ਨਾ ਨਾ ਲਿਆ। ਇਹ ਵੇਖੋ ਦੋ ਪਾਸੇ ਹੁੰਦੇ ਆ, ਦੋ ਪਹਿਲੂ ਹੁੰਦੇ, ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਆ, ਦੋ ਪਹਿਲੂ ਹੁੰਦੇ ਹਰੇਕ ਗੱਲ ਦੇ। ਬਾਹਰੋਂ ਬਾਹਰੋਂ ਨਾਮ ਲੈਣਾ ਤਾਂ ਬਹੁਤ ਸੌਖਾ, ਲੈਣਾ ਚਾਹੀਦਾ ਵੀ ਆ, ਬਹੁਤ ਚੰਗੀ ਗੱਲ ਹੈ, ਪਰ ਜੇ ਬਾਹਰੋਂ ਬਾਹਰੋਂ ਲੈਂਦੇ ਰਹੇ, ਅੰਦਰੋਂ ਨਾ ਲਿਆ, ਮਨੋਂ ਨਾ ਲਿਆ, ਫਿਰ ਕੀ ਹੋਵੇਗਾ? ਫਿਰ ਸਤਿਗੁਰੂ ਜੀ ਕਹਿੰਦੇ ਨੇ ਰਾਮ ਰਾਮ ਕਰਦਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਮੁੱਖੋਂ ਹਰ ਹਰ ਸਭ ਕੋ ਕਹੈ, ਵਿਰਲੈ ਹਿਰਦੈ ਵਸਾਇਆ। ਇਸ ਕਰਕੇ ਲਫਜ਼ ਲੈਣਾ ਆਇਆ ਹੈ, ਸਤਿਗੁਰਾਂ ਨੇ ਹਰੇਕ ਐਂਗਲ ਤੋਂ ਸਮਝਾਇਆ। ਲੈਣਾ ਕੀ ਹੁੰਦਾ ਹੈ? ਚੀਜ਼ ਲੈ ਲੈਣੀ, ਪ੍ਰਾਪਤ ਕਰ ਲੈਣੀ। ਲੈਣਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਗਿਆ, ਉਹਨੇ ਕੀ ਲਿਆ? ਨਾਮ ਲਿਆ, ਸਮਝ ਪ੍ਰਾਪਤ ਕੀਤੀ ਹੈ, ਗਿਆਨ ਲਿਆ ਹੈ, ਸੋਝੀ ਲਈ ਹੈ, ਸਿੱਖੀ ਲਈ ਹੈ। ਭਾਈ ਮੰਝ ਜਦੋਂ ਇੱਥੇ ਆਇਆ, ਅੰਮ੍ਰਿਤਸਰ ਆਇਆ, ਗੁਰੂ ਅਰਜਨ ਪਾਤਸ਼ਾਹ ਨੂੰ ਮਿਲਿਆ, ਉਹਨੇ ਕੀ ਲਿਆ ਗੁਰੂ ਤੋਂ? ਭਾਈ ਮੰਝ ਕਹਿਣ ਲੱਗਾ, ਸਤਿਗੁਰੂ ਜੀ ਮੈਂ ਬੜਾ ਪ੍ਰਭਾਵਿਤ ਹੋਇਆ ਸਤਸੰਗ ਤੋਂ, ਵਿਚਾਰਾਂ ਤੋਂ, ਮੈਨੂੰ ਸਿੱਖੀ ਦਿਓ। ਅਤੇ ਸਤਿਗੁਰਾਂ ਨੇ ਅੱਗੋਂ ਭਲੋ ਕੀ ਭਲਾ ਕੀ ਕਿਹਾ ਸੀ? ਭਾਵੇਂ ਆਪਾਂ ਨੂੰ ਆਪਾਂ ਸਾਖੀਆਂ ਸੁਣੀਆਂ, ਗੱਲ ਤੱਤ ਦੀ ਹੁੰਦੀ ਹੈ, ਆਪਣੇ ਆਪਣੇ ਸੁਣਾਉਣ ਦਾ ਤਰੀਕਾ ਹੁੰਦਾ ਵੀ ਇਹਦੇ ਇਹਦਾ ਤੱਤ ਸਾਰ ਕੀ ਹੈ। ਮੰਝ ਕਹਿਣ ਲੱਗਾ, ਕੰਗ ਮਾਈ ਦਾ ਰਹਿਣ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਕਹਿੰਦਾ ਸਤਿਗੁਰੂ ਜੀ ਸਿੱਖੀ ਦੀ ਦਾਤ ਬਖਸ਼ੋ। ਸਤਿਗੁਰਾਂ ਨੇ ਭਲਾ ਕੀ ਕਿਹਾ? ਸਤਿਗੁਰੂ ਜੀ ਕਹਿਣ ਲੱਗੇ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਬਹੁਤੇ ਜਿਹੜੇ ਅੱਜ ਸਿੱਖ ਆ, ਉਹ ਸਿੱਖੀ ਦੀ ਸਿੱਖੀ ਟਿਕਾ ਰਹੇ। ਜੇ ਇਹਨਾਂ ਨੇ ਸਿੱਖੀ ਦੀ ਸਿੱਖੀ ਨਾ ਟਿਕਾਉਂਦੀ ਟਿਕਾਈ ਹੋਵੇ, ਕਿੰਨੀਆਂ ਕਬਰਾਂ ਨੇ? ਆਹ ਮਾਝਾ, ਦੁਆਬਾ, ਮਾਲਵਾ, ਮਾਝੇ ਵਿੱਚ ਸਭ ਤੋਂ ਜ਼ਿਆਦੀਆਂ ਕਿੰਨੀਆਂ ਕਬਰਾਂ ਨੇ? ਕਿੰਨੇ ਆ ਹੋਰ ਖੇੜੇ ਨੇ, ਜਠੇਰੇ ਨੇ, ਕਿੰਨੀਆਂ ਥਾਵਾਂ ਨੇ, ਕਿੱਥੇ ਕਿੱਥੇ ਲੋਕ ਨੱਕ ਰਗੜਦੇ ਫਿਰਦੇ, ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਆ, ਗੁਰਦੁਆਰੇ ਵੀ ਆਉਂਦੇ ਆ। ਇਹ ਸਿੱਖੀ ਤੇ ਸਿੱਖੀ ਟਕਾ ਰਿਹਾ, ਸਿੱਖੀ ਤੇ ਸਿੱਖੀ ਟਿਕਦੀ ਨਹੀਂ, ਤਾਂ ਹੀ ਅੰਦਰ ਦੀ ਸ਼ਾਂਤੀ ਮਿਲਦੀ ਨਹੀਂ, ਅੰਦਰ ਦਾ ਸੰਕੂਨ ਮਿਲਦਾ ਨਹੀਂ ਗਾ। ਸੋ ਸਤਿਗੁਰੂ ਜੀ ਸਮਝਾ ਰਹੇ ਨੇ ਵੀ ਲੈ ਲੈਣਾ ਹੈ। ਭਾਈ ਮੰਝ ਨੂੰ ਸਤਿਗੁਰਾਂ ਨੇ ਕਿਹਾ ਤੂੰ ਲੈਣ ਦੇ ਯੋਗ ਨਹੀਂ। ਫਿਰ ਉਹ ਘਰ ਗਿਆ, ਉਹਨੇ ਸਖੀ ਸਰਵਰ ਦਾ ਪੁਜਾਰੀ ਸੀ, ਉਹਨੇ ਕਬਰ ਢਾਈ, ਦੀਵੇ ਜਗਾਉਣੇ ਬੰਦ ਕੀਤੇ, ਚਿਰਾਗ ਜਗਾਉਣੇ ਬੰਦ ਕੀਤੇ, ਕੌੜਾ ਤੇਲ ਪਾਉਣਾ ਬੰਦ ਕੀਤਾ, ਰੋਟ ਪਕਾਉਣਾ ਬੰਦ ਕੀਤਾ, ਪਹਿਲਾਂ ਸਭ ਕੁਝ ਦਿੱਤਾ ਛੱਡ। ਸਾਡੀ ਹਾਲਤ ਕਿੱਦਾਂ ਦੀ ਆ? ਸਾਡੀ ਸੁਖਣਾ ਪੂਰੀ ਹੋ ਜੇ, ਮਨੋ ਇੱਛਾ ਪੂਰੀ ਹੋ ਜੇ, ਮੰਗ ਪੂਰੀ ਹੋ ਜੇ, ਜੇ ਤਾਂ ਸਾਡੀ ਮੰਗ ਪੂਰੀ ਹੋ ਜੇ, ਫਿਰ ਗੁਰੂ ਰਾਮਦਾਸ ਹੈ, ਨਹੀਂ ਤਾਂ ਫਿਰ ਨੈਣਾ ਦੇਵੀ ਕਿਤੇ ਗਈ ਨਹੀਂ, ਇਹੋ ਜਿਹਾ ਸਾਡਾ ਵਿਸ਼ਵਾਸ। ਸੋ ਸਾਹਿਬ ਕਹਿ ਰਹੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਸਭ ਕੁਝ ਛੱਡ ਕੇ ਤੇਰਾ ਨਾਉਂ ਲੈ ਲਿਆ। ਨਾਉਂ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਫਿਰ ਬੰਦਾ ਨਰਕੀ ਜੀਵ ਨਹੀਂ ਰਹਿੰਦਾ, ਉਹਦੀ ਵਿਕਾਰੀ ਸੋਚ ਨਹੀਂ ਰਹਿੰਦੀ। ਜਿਹਦੀ ਸੋਚ ਵਿਕਾਰੀ ਉਹ ਨਰਕੀ ਜੀਵ ਹੈ, ਜਿਹਦੀ ਸੋਚ ਪਵਿੱਤਰ ਹੈ ਉਹਦਾ ਹੁਣ ਵੀ ਸੁਰਗਾਂ 'ਚ ਵਾਸਾ, ਮਰਨ ਤੋਂ ਬਾਅਦ ਵੀ ਸੁਰਗਾਂ ਨੂੰ ਹੀ ਜਾਊਗਾ। ਜਿਹੜਾ ਹੁਣ ਨਰਕਾਂ ਵਿੱਚ ਉਹਨੇ ਬਾਅਦ ਵਿੱਚ ਵੀ ਨਰਕਾਂ ਨੂੰ ਜਾਣਾ, ਜਿਹੜਾ ਹੁਣ ਸੁਰਗ ਵਿੱਚ ਆ ਬਾਅਦ ਵਿੱਚ ਵੀ ਆਸ ਰੱਖੀ ਜਾ ਸਕਦੀ ਹੈ। ਲੋਕ ਸੁਖੀਆ ਕਰਨਾ ਪਹਿਲੋਂ, ਪਰਲੋਕ ਸਹੇਲਾ ਫੇਰ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਪਰਾ ਬਾਪੇ ਮੇਲੇ। ਗੁਰਬਾਣੀ ਲੋਕ ਸੁਖੀਆ ਕਰ ਲਈ ਵੀ ਤੁਹਾਡਾ ਲੋਕ ਸੁਖੀਆ ਹੈ, ਤੁਸੀਂ ਪਰਿਵਾਰਕ ਤੌਰ 'ਤੇ ਸੁਖੀ ਹੋ, ਤੁਹਾਡਾ ਮਨ ਸੁਖੀ ਹੈ, ਤੁਹਾਡਾ ਜੀਵਨ ਆਚਾਰ ਉੱਚਾ ਸੁੱਚਾ ਹੈ, ਤੁਹਾਡਾ ਅੱਜ ਕਿਵੇਂ ਆ, ਤੁਹਾਡਾ ਪ੍ਰੈਜ਼ੈਂਟ ਕਿਵੇਂ ਆ, ਤੁਹਾਡਾ ਵਰਤਮਾਨ ਕਿਵੇਂ ਆ। ਭਵਿੱਖ ਵੀ ਚੰਗਾ ਹੋਏਗਾ ਫਿਰ ਜੇ ਲੋਕ ਸਹੇਲਾ ਅਤੇ ਪਰਲੋਕ ਵੀ ਸੁਖੀ ਆਊ। ਇਸ ਲਈ ਸਾਹਿਬ ਕਹਿ ਰਹੇ ਹਨ ਜੋ ਨਾਮ ਪ੍ਰਾਪਤ ਕਰਦੇ ਭਾਵ ਜੋ ਗਿਆਨ ਲੈਂਦੇ ਨੇ, ਜੋ ਸੱਚ ਦਾ ਗਿਆਨ ਲੈ ਰਹੇ ਨੇ, ਜੋ ਗੱਲ ਸਮਝ ਰਹੇ ਨੇ, ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕੁਝ, ਜਿਨ੍ਹਾਂ ਦੀ ਸੁਰਤ ਉੱਚੀ ਹੋ ਰਹੀ, ਅਵਸਥਾ ਉੱਚੀ ਹੋ ਰਹੀ, ਉਹ ਨਾਮ ਲੈ ਰਹੇ ਨੇ, ਅਤੇ ਜਿਨ੍ਹਾਂ ਦੀ ਸੋਚ ਉੱਥੇ ਦੀ ਉੱਥੇ ਖੜੀ ਹੈ, ਇੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦੇ ਆ, ਇੰਨਾ ਚਿਰ ਹੋ ਗਿਆ ਪਾਠ ਕਰਦੇ ਹਾਂ, ਪਰ ਜੀਵਨ ਆਚਾਰ ਵਿੱਚ ਕੋਈ ਫਰਕ ਨਹੀਂ ਆਇਆ। ਉਹਨਾਂ ਬਾਰੇ ਕਹਾਵਤ ਆ ਪੰਜਾਬੀ ਦੀ, ਪੰਚਾਂ ਦਾ ਕਹਿਆ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ। ਉਹਨਾਂ ਨਾਮ ਨਹੀਂ ਲਿਆ, ਨਾਮ ਉਹਨਾਂ ਨੇ ਲਿਆ ਜਿਨ੍ਹਾਂ ਦਾ ਜੀਵਨ ਬਦਲਦਾ ਹੈ।
ਲੈਣ ਜੂ ਤੇਰਾ ਨਾਉ ਤਿੰਨਾ ਕੈ ਹਾਉ ਸਦ ਕੁਰਬਾਨ ਜਾਓ।
ਫਿਰ ਕਿਹਾ ਰਹਾਓ, ਇਸ ਤੋਂ ਅੱਗੇ ਰਹਾਓ ਹੈ ਕਹਿੰਦੇ। ਹਾਂ ਫਿਰ ਦੁਬਾਰੇ ਗੱਲ ਕਹੀ ਜ਼ੋਰ ਦੇ ਕੇ, ਪਾਠ ਕਰਨਾ ਬਹੁਤ ਚੰਗੀ ਗੱਲ ਹੈ, ਪਾਠ ਕਰਨਾ ਚਾਹੀਦਾ। ਕੀਰਤਨ ਕਰਨਾ ਬਹੁਤ ਚੰਗੀ ਗੱਲ ਹੈ, ਕੀਰਤਨ ਕਰਨਾ ਚਾਹੀਦਾ। ਪਾਠ ਸੁਣਨਾ, ਕੀਰਤਨ ਸੁਣਨਾ, ਕਥਾ ਸੁਣਨੀ ਬਹੁਤ ਚੰਗੀ ਗੱਲ ਹੈ, ਸੁਣਨੀ ਚਾਹੀਦੀ। ਬੰਦਾ ਸਕੂਲ ਜਾਊਗਾ ਤੇ ਤਾਂ ਹੀ ਕੁਝ ਸਿੱਖ ਸਕਦਾ ਨਾ। ਦਰਸ਼ਨ ਕਰਨਾ ਚਾਹੀਦੇ, ਇਸ਼ਨਾਨ ਕਰਨੇ ਚਾਹੀਦੇ, ਬੜੀ ਚੰਗੀ ਗੱਲ ਹੈ। ਪਰ ਉਹ ਫਲੀਭੂਤ ਕਿਵੇਂ ਹੁੰਦਾ, ਉਹਦਾ ਸਾਰਾ ਕੁਝ ਦਾ ਲਾਭ ਕਿਵੇਂ ਹੁੰਦਾ? ਬੱਚੇ ਨੇ ਵਰਦੀ ਪਾਈ, ਉਹਦਾ ਸਕੂਲ ਵਿੱਚ ਨਾਂ ਦਾਖਲ ਕਰਾਇਆ, ਉਹਦੀਆਂ ਫੀਸਾਂ ਤਾਰੀਆਂ, ਕਈ ਤਾਂ ਸਾਰੇ ਸਾਲ ਦੀ ਇਕੱਠੀ ਦੇ ਦਿੰਦੇ। ਉਹ ਸਕੂਲ ਗਿਆ, ਰੋਜ਼ਾਨਾ ਸਕੂਲ ਗਿਆ, ਨਿੱਤ ਉਹਦੀ ਰਜਿਸਟਰ ਵਿੱਚ ਹਾਜ਼ਰੀ ਲੱਗੀ। ਜਦੋਂ ਉਹਦਾ ਟੈਸਟ ਹੋਇਆ, ਪੇਪਰ ਹੋਏ ਤੇ ਨੰਬਰ ਨਾ ਆਏ, ਉਹ ਫੇਲ ਹੋ ਗਿਆ ਜਾਂ ਕੰਪਾਰਟਮੈਂਟ ਆ ਗਈ। ਕੀ ਕੀਤਾ? ਸਭ ਕੁਝ ਕੀਤਾ, ਪਰ ਉਹਨੇ ਜਦੋਂ ਟੀਚਰ ਪੜ੍ਹਾਉਣ ਆਉਂਦਾ ਸੀ, ਉਹ ਧਿਆਨ ਨਾਲ ਗੱਲ ਸੁਣਦਾ ਨਹੀਂ ਸੀ, ਰਿਜ਼ਲਟ ਬਹੁਤ ਮਾੜਾ ਹੋਇਆ। ਜਿਹੜੇ ਬੰਦੇ ਸਤਿਗੁਰੂ ਦੀ ਗੁਰਬਾਣੀ ਸੁਣ ਕੇ ਸਮਝਦੇ ਨਹੀਂ, ਉਹ ਪਾਸ ਨਹੀਂ ਹੋ ਸਕਦੇ। ਬਾਕੀ ਸਭ ਕੁਝ ਚੰਗੀ ਗੱਲ ਹੈ, ਅਨੁਸ਼ਾਸਨ ਆ ਜਾਏਗਾ, ਡਿਸਿਪਲਿਨ ਆ ਜਾਏਗਾ, ਪਰ ਤੱਤ ਕੀ ਹੈ? ਸਤਿਗੁਰੂ ਜੀ ਕਹਿ ਰਹੇ ਨੇ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰਿ ਉਤਮ ਬਾਣੀ। ਪਰ ਅੱਗੇ ਕਹਿੰਦੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰ ਮਾਨੀ। ਗੱਲ ਮੰਨਣ 'ਤੇ ਖੜੀ, ਮੰਨਣ ਵਿੱਚ ਤਾਂ ਨਹੀਂ ਆਉਂਦੀ, ਸਮਝਣ ਵਿੱਚ ਨਹੀਂ ਆਉਂਦੀ। ਜਿੱਦਣ ਸਮਝਣ ਵਿੱਚ ਆ ਗਈ, ਉਦਨ ਮੰਨਣ ਵਿੱਚ ਵੀ ਆ ਜਾਏਗੀ। ਸੋ ਕਹਿ ਰਹੇ ਨੇ, ਲੈਣ ਜੋ ਤੇਰਾ ਨਾਉ, ਜਿਹੜੇ ਮੁੱਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਪਰ ਉਹਨਾਂ ਦੇ ਅੰਦਰ ਵੀ ਸਿੱਖੀ ਦੀ ਸਮਝ ਹੈ, ਅੰਦਰ ਵੀ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਸੱਚ ਦਾ, ਸੱਚ ਦੀ ਸਮਝ ਲਈ। ਇਹ ਉਸ ਨਾਮ ਦੀ ਗੱਲ ਨਹੀਂ ਜੋ ਝੂਠੇ ਗੁਰੂਆਂ ਤੋਂ ਮਿਲਦਾ। ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਉਹ ਨਾਮ ਹੋਰ ਹੈ। ਇਹ ਨਾਮ ਜਿਹੜਾ ਵੈ ਸਮਝਾਉਂਦਾ ਬੰਦੇ ਨੂੰ, ਸੋਝੀ ਦਿੰਦਾ, ਸੁਰਤ ਉੱਚੀ ਕਰਦਾ ਹੈ, ਅਵਸਥਾ ਬਣਾਉਂਦਾ। ਸਾਰੀ ਬਾਣੀ ਵਿੱਚ ਤਾਂ ਨਾਮ ਹੈ, ਜਿਵੇਂ ਜਿਵੇਂ ਬੰਦਾ ਬਾਣੀ ਸਮਝੇਗਾ, ਨਾਮ ਇੱਕ ਰੌਸ਼ਨੀ ਹੈ, ਨਾਮ ਇੱਕ ਚਾਨਣ ਹੈ, ਪ੍ਰਕਾਸ਼ ਹੈ। ਜਿੰਨਾ ਪ੍ਰਕਾਸ਼ ਵੱਧਦਾ ਗਿਆ, ਚਾਨਣ ਵੱਧਦਾ ਗਿਆ, ਸੋਝੀ ਵੱਧਦੀ ਗਈ, ਉਹ ਨਾਮ ਹੀ ਪ੍ਰਾਪਤ ਹੋ ਰਿਹਾ। ਇਸ ਲਈ ਸਾਹਿਬ ਕਹਿੰਦੇ, ਮੈਂ ਬਲਿਹਾਰ ਜਾਂਦਾ, ਜਿਹੜੇ ਸੱਚ ਦਾ ਗਿਆਨ ਸਮਝਣ ਦਾ ਯਤਨ ਕਰਦੇ ਹਨ।
ਰਹਾਉ ਕਾਇਆ ਰੰਗਣ ਜੇ ਥੀਆ ਪਿਆਰੇ, ਪਈਐ ਨਾਉ ਮਜੀਠ।
ਇੱਕ ਇੱਕ ਗੱਲ ਧਿਆਨ ਮੰਗਦੀ ਹੈ, ਤੇ ਧਿਆਨ ਤੋਂ ਬਿਨਾਂ ਗਿਆਨ ਨਹੀਂ ਜੇ ਹੁੰਦਾ, ਧਿਆਨ ਤੋਂ ਬਿਨਾਂ ਗਿਆਨ ਨਹੀਂ ਜੇ ਮਿਲਦਾ, ਤੇ ਗਿਆਨ ਤੋਂ ਬਿਨਾਂ ਧਿਆਨ ਨਹੀਂ ਜੇ ਟਿਕਦਾ। ਗਿਆਨ ਕਾ ਬੱਧਾ ਮਨ ਰਹੇ, ਉਹ ਗਿਆਨ ਜਿਹੜਾ ਗੁਰਬਾਣੀ ਦੇ ਰਹੀ ਹੈ, ਉਹਨੇ ਮਨ ਬੰਨਣਾ, ਹੋਰ ਨਹੀਂ ਕੋਈ ਬੰਨ ਸਕਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਸਾਹਿਬ ਕਹਿ ਰਹੇ ਨੇ ਵੀ ਪਹਿਲੋਂ ਤਾਂ ਉਹਨਾਂ ਨੇ ਦੱਸ ਦਿੱਤਾ ਵੀ ਆਹ ਬਿਮਾਰੀ ਹੈ, ਜਿਹੜਾ ਸਾਡਾ ਜੀਵਨ ਆ ਉਹ ਲਿਬੜਿਆ ਪਿਆ, ਗਰਦ ਅਲੂਦ ਹੋਇਆ, ਚਿੱਕੜ ਵਿੱਚ, ਬਰਿਆਈ ਵਿੱਚ, ਵਿਕਾਰਾਂ ਵਿੱਚ, ਹੋਮੇ ਵਿੱਚ। ਕਹਿੰਦੇ ਤੁਸੀਂ ਉਹਨੂੰ ਸਾਫ਼ ਕਰਨਾ ਚਾਹੁੰਦੇ ਹੋ? ਜਿੰਨਾ ਚਿਰ ਬੰਦਾ ਚਾਹਤ ਪੈਦਾ ਨਹੀਂ ਕਰਦਾ, ਕਿਰਪਾ ਨਹੀਂ ਹੁੰਦੀ। ਆਪਾਂ ਨਾ ਕੁਝ ਕਰ ਸਕਦੇ ਹਾਂ, ਨਾ ਸਾਡੇ ਵੱਸ ਹੈ। ਕਬੀਰ ਸਾਹਿਬ ਜੀ ਨੇ ਲਿਖਿਆ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ। ਪਰ ਇੱਕ ਕੰਮ ਸਾਨੂੰ ਕਰਨ ਵਾਸਤੇ ਹੁਕਮ ਕੀਤਾ ਵੀ ਭੁੱਖ ਜਗਾਉਣੀ ਹੈ, ਚਾਹਤ ਪੈਦਾ ਕਰਨੀ ਹੈ, ਜਿੱਥੇ ਚਾਹ ਉੱਥੇ ਰਾਹ। ਜੇ ਆਪਾਂ ਸਮਝਣਾ ਚਾਹੁੰਦੇ ਹਾਂ, ਜੀਵਨ ਸਫਲ ਕਰਨਾ ਚਾਹੁੰਦੇ, ਤਰਨਾ ਚਾਹੁੰਦੇ ਹਾਂ, ਜੇ ਸਾਡੇ ਮਨ ਵਿੱਚ ਤਰਨ ਦੀ ਚਾਹਤ ਹੈ, ਫਿਰ ਤਾਂ ਕਿਰਪਾ ਹੋ ਜੂ। ਜੇ ਆਪਾਂ ਸਿਰਫ ਅਡੰਬਰ ਕਰਨਾ, ਪਰਪੰਚੀ ਕਰਨੇ ਆ, ਦਿਖਾਵਾ ਕਰਨਾ ਹੈ, ਬੱਲੇ ਬੱਲੇ ਖੱਟਣੀ ਹੈ, ਸ਼ੋਭਾ ਲੈਣੀ, ਲੋਕਾਂ ਦੀ ਮੇਲ ਉਹ ਵੀ ਜਾਊਗੀ, ਜੋ ਕੁਝ ਇੱਥੋਂ ਮੰਗਾਂਗੇ ਮਿਲ ਜਾਣਾ ਹੈ। ਅਸਲੀ ਗੱਲ ਤਾਂ ਸਾਨੂੰ ਸੱਚ ਸਮਝ ਲੱਗਣਾ ਚਾਹੀਦਾ। ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਹੇ ਪਿਆਰੇ, ਹੇ ਸਤ ਸੰਗੀਓ, ਹੇ ਸੁਣਨ ਵਾਲੇ ਗੁਰਮੁਖੋ ਪਿਆਰਿਓ, ਮਾਈ ਭਾਈ, ਤੁਸੀਂ ਆਪਣੀ ਕਾਇਆ ਰੰਗਣੀ ਚਾਹੁੰਦੇ ਹੋ ਨਾਮ ਵਿੱਚ ਤੇ ਫਿਰ ਪੱਕੇ ਰੰਗ ਵਿੱਚ ਰੰਗਿਓ ਚੰਗੀ ਤਰ੍ਹਾਂ। ਜੇ ਕੱਚਾ ਰੰਗ ਹੋਇਆ ਨਾ, ਪੂਰੀ ਸਮਝ ਨਾ ਹੋਈ ਤੇ ਬੰਦਾ ਕਦੋਂ ਵੀ ਡੋਲ ਸਕਦਾ। ਬਾਬਾ ਰਾਮ ਰਾਏ ਨੂੰ ਗੁਰੂ ਘਰ ਵੱਲੋਂ ਭੇਜਿਆ ਉੱਥੇ ਔਰੰਗਜ਼ੇਬ ਦੇ ਨਾਲ ਸਪਸ਼ਟੀਕਰਨ ਦੇਣ ਵਾਸਤੇ, ਗੱਲਬਾਤ ਕਰਨ ਵਾਸਤੇ। ਉਹ ਡੋਲ ਗਿਆ ਨਾ ਉੱਥੇ ਜਾ ਕੇ। ਕਿਉਂ ਡੋਲਿਆ? ਕੱਚਾ ਰੰਗ ਸੀ। ਦਾਤੂ ਨੇ ਜਾ ਕੇ, ਗੁਰੂ ਅੰਗਦ ਸਾਹਿਬ ਦਾ ਪੁੱਤਰ ਹੋਵੇ ਦਾਤੂ ਜੀ, ਗੋਂਦਵਾਲ ਜਾ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਲੱਤ ਮਾਰ ਦਿੱਤੀ। ਉਹ ਕਿਹੜੇ ਰੰਗ ਵਿੱਚ ਰੰਗੇ ਸੀ? ਕੱਚਾ ਰੰਗ ਸੀ। ਬਾਬਾ ਲਖਮੀ ਦਾਸ ਡੋਲ ਗਏ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਲਿਖਿਆ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀਏ। ਕੱਚਾ ਰੰਗ ਸੀ। ਕਹਿੰਦੇ ਜਿਹੜੀ ਘੱਟ ਸਮਝ ਹੈ ਨਾ, ਅਧੂਰੀ ਸਮਝ, ਇੰਗਲਿਸ਼ ਦੀ ਇੱਕ ਕਹਾਵਤ ਹੈ, ਮੈਨੂੰ ਪੂਰੀ ਤਾਂ ਨਹੀਂ ਆਉਂਦੀ, ਲਿਟਲ ਨੌਲੇਜ ਡੇਂਜਰਸ, ਭਾਵ ਜਿਹੜੀ ਥੋੜ੍ਹੀ ਸਮਝ ਹੈ ਉਹ ਖਤਰਨਾਕ ਹੁੰਦੀ ਹੈ। ਅੱਜ ਨਾ ਧਰਮ ਨੇ ਧਰਮ ਦੇ ਨਾਂ 'ਤੇ ਜਿੰਨੇ ਝਗੜੇ ਆ, ਜਿੰਨਾ ਵਾਦ ਵਿਵਾਦ ਆ ਪੂਰੀ ਦੁਨੀਆ ਵਿੱਚ, ਉਹ ਧਰਮ ਦੀ ਘੱਟ ਸਮਝ ਕਰਕੇ ਆ। ਧਰਮ ਦੀ ਸਮਝ ਪੂਰੀ ਨਹੀਂ, ਨਾ ਕੋਈ ਲੈਣੀ ਚਾਹੁੰਦਾ। ਹਰੇਕ ਬੰਦੇ ਦੀ ਹਾਲਤ ਕੀ ਹੈ? ਸੁੰਡ ਦੀ ਗੰਢੀ ਮਿਲ ਗਈ ਅਤੇ ਪੰਸਾਰੀ ਬਣ ਗਏ। ਜਿਹਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਉਹੀ ਮਹਾਨ ਆ, ਆਪਣੇ ਆਪ ਨੂੰ ਸਮਝਦਾ ਸਭ ਤੋਂ ਵੱਡਾ ਗਿਆਨਵਾਨ। ਸੋ ਗੱਲ ਇਹ ਆ, ਜਿੰਨਾ ਚਿਰ ਪੂਰੀ ਸਮਝ ਨਹੀਂ ਨਾ, ਉਨਾ ਚਿਰ ਤਾਂ ਬੋਲਣਾ ਨਹੀਂ ਨਾ ਚਾਹੀਦਾ, ਅਤੇ ਜਾਂ ਫਿਰ ਬੋਲੇ ਬੰਦਾ ਉਨਾ ਕਿ ਜਿੰਨਾ ਕੁ ਉਹਨੂੰ ਸਮਝ ਹੈ, ਉਨੀ ਕੀ ਗੱਲ ਕਰੇ। ਇਸ ਕਰਕੇ ਅਧੂਰੀ ਸਮਝ ਖਤਰਨਾਕ ਹੈ। ਸਾਹਿਬ ਸਮਝਾ ਰਹੇ ਵੀ ਜੇ ਤੁਸੀਂ ਆਪਣੇ ਆਪ ਨੂੰ ਰੰਗਣਾ ਚਾਹੁੰਦੇ ਹੋ ਨਾ, ਤਾਂ ਫਿਰ ਕੀ ਕਰੋ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਮਜੀਠ ਇੱਕ ਵੇਲ ਹੁੰਦੀ, ਉਹਦੇ ਵਿੱਚੋਂ ਜਿਹੜਾ ਰੰਗ ਨਿਕਲਦਾ ਉਹਦੇ ਨਾਲ ਜਿਹੜੇ ਕੱਪੜੇ ਰੰਗੇ ਜਾਣ ਉਹ ਤਾਂ ਗਰੰਟਡ ਕਲਰ ਹੁੰਦਾ ਪੱਕਾ। ਇੱਕ ਹੋਰ ਬੂਟਾ ਹੁੰਦਾ ਉਹਨੂੰ ਕੁਸੁੰਬੇ ਦਾ ਕਹਿੰਦੇ, ਸੂਹਾ, ਉਹ ਰੰਗ ਤੇ ਬੜਾ ਲਿਸ਼ਕਾਂ ਮਾਰਦਾ, ਜਿਵੇਂ ਨਕਲੀ ਸੋਨਾ ਲਿਸ਼ਕਾਂ ਜ਼ਿਆਦਾ ਮਾਰਦਾ ਮਲੰਮੇ ਦਾ, ਪਰ ਉਹ ਹੱਥ ਨਾਲ ਛੇੜਦਿਆਂ ਸਾਰ ਹੀ ਲਹਿ ਜਾਂਦਾ, ਕੱਚਾ ਰੰਗ ਹੁੰਦਾ। ਜਿਹੜੇ ਤਾਂ ਬਾਕੀ ਰੰਗ ਆ, ਕੱਲੀਆਂ ਸਾਖੀਆਂ ਕਹਾਣੀਆਂ, ਮਾੜੀ ਗੱਲ ਨਹੀਂ ਕੋਈ। ਜੇ ਗੁਰਬਾਣੀ ਨਾਲ ਰੱਖੋਗੇ ਫਿਰ ਤਾਂ ਸੋਹਣੇ ਤਾਂ ਸੁਹਾਗਾ ਹੈ। ਜੇ ਗੁਰਬਾਣੀ ਦੀ ਵਿਚਾਰ ਨਹੀਂ ਕਰਨੀ, ਤੱਤ ਗਿਆਨ ਨਹੀਂ ਖੋਜਣਾ, ਗੁਰਮਤ ਨਹੀਂ ਲੈਣੀ, ਬਾਕੀ ਬੰਦਾ ਜੋ ਕੁਝ ਮਰਜ਼ੀ ਪੜੀ ਜਾਵੇ ਉਹ ਕੱਚਾ ਰੰਗ ਆ। ਸੋ ਕਹਿੰਦੇ ਨਾਉਂ, ਪੱਕਾ ਨਾਉਂ ਲੈ ਲਓ। ਪੱਕਾ ਜਿਹੜਾ ਰੰਗ ਹੈ, ਪੱਕਾ ਨਾਉਂ ਮਿਲਦਾ ਕਿੱਥੋਂ? ਗੁਰਬਾਣੀ ਤੋਂ ਮਿਲਦਾ ਹੈ, ਗੁਰਬਾਣੀ ਦੀ ਵਿਚਾਰ ਕਰਕੇ। ਸਤਿਗੁਰ ਨੂੰ ਸਭ ਕੁਝ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਆਪਾਂ ਸਾਰੀ ਵਿਚਾਰ ਕਰ ਰਹੇ ਹਾਂ, ਆਪਾਂ ਸਾਰਿਆਂ ਨੇ ਵਿਚਾਰ ਕਰਨੀ ਹੈ। ਇਸ ਲਈ ਕਹਿੰਦੇ ਪੱਕਾ ਰੰਗ ਲੈ ਲਓ ਭਾਈ ਨਾਮ ਦਾ, ਗੁਰਬਾਣੀ ਵਿੱਚੋਂ, ਜੇ ਤੁਸੀਂ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਹੋ।
ਰੰਗਣ ਵਾਲਾ ਜੇ ਰੰਗ ਸਾਹਿਬ, ਐਸਾ ਰੰਗ ਨਾ ਡੀਠ।
ਜੇ ਗੁਰੂ ਮਿਲ ਜੇ ਸੱਚਾ ਸਾਹਿਬ, ਜਿਵੇਂ ਲਹਿਣੇ ਨੂੰ ਮਿਲ ਗਿਆ, ਬਾਬੇ ਅਮਰਦਾਸ ਨੂੰ ਮਿਲ ਗਿਆ, ਸੱਜਣ ਠੱਗ ਨੂੰ ਗੁਰੂ ਨਾਨਕ ਸਾਹਿਬ ਮਿਲ ਗਏ, ਭੂਮੀਏ ਚੋਰ ਨੂੰ ਮਿਲ ਗਏ, ਵਿਧੀ ਚੰਦ ਨੂੰ ਭਾਈ ਅਦਲੀ ਦੀ ਸੰਗਤ ਮਿਲ ਗਈ, ਭੱਟਾਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੰਗ ਨਸੀਬ ਹੋ ਗਿਆ, ਉਹਨਾਂ ਨੇ ਲਿਖਿਆ ਹੈ, ਬਹੁਤ ਪ੍ਰਮਾਣ ਹੈ, ਸਮੇਂ ਦੀ ਘਾਟ ਹੈ। ਸਾਹਿਬ ਸਮਝਾ ਰਹੇ ਹਨ, ਭਾਈ ਰੰਗਣ ਵਾਲਾ ਜੇ ਰੰਗੇ ਸਾਹਿਬ, ਜੇ ਸੱਚਾ ਗੁਰੂ ਮਿਲ ਜੇ ਨਾ ਇਹੋ ਜਿਹਾ ਸ਼ਬਦ ਗੁਰੂ, ਅਤੇ ਜਿਹੜਾ ਉੱਥੋਂ ਫਿਰ ਰੰਗ ਮਰਦ ਮਿਲਦਾ ਨਾ, ਉਹ ਦੁਨੀਆਂ ਵਿੱਚ ਉਹੋ ਜਿਹਾ ਰੰਗ ਨਹੀਂ ਲੱਭਦਾ। ਸਾਹਿਬਜ਼ਾਦਿਆਂ ਨੂੰ ਉਹ ਰੰਗ ਚੜਿਆ ਸੀ, ਉਹਨਾਂ ਨੇ ਮਾਇਆ ਦੇ ਬੜੇ ਰੰਗ ਦਿਖਾਏ, ਪਰ ਉਹਨਾਂ ਦਾ ਰੰਗ ਨਹੀਂ ਲੱਥਾ। ਇਹੋ ਜਿਹਾ ਰੰਗ ਉਹ ਕਹਿੰਦੇ ਵੀ ਹੈਰਾਨੀ ਵਾਲੀ ਗੱਲ ਹੈ, ਇਹੋ ਜਿਹਾ ਰੰਗ ਦੇਖਿਆ ਨਹੀਂ। ਮਨਸੁੱਖ ਨੂੰ ਰੰਗ ਚੜਿਆ, ਭਾਈ ਭਗੀਰਥ ਨੂੰ ਰੰਗ ਚੜਿਆ, ਗੁਰੂ ਨਾਨਕ ਸਾਹਿਬ ਤੋਂ ਮਲਸ਼ੀਹਾਂ ਦਾ ਰਹਿਣ ਵਾਲਾ ਨੰਬਰਦਾਰ, ਜਦੋਂ ਸੌਦਾ ਖਰੀਦਣੀ ਚਲੇ ਗਿਆ ਨਾ ਲਾਹੌਰ, ਜਿਸ ਦੁਕਾਨ ਤੋਂ ਸੌਦਾ ਖਰੀਦਦਾ ਸੀ ਉਹ ਦੁਕਾਨ ਮਨਸੁੱਖ ਦੀ ਸੀ, ਬਸ ਸੌਦਾ ਖਰੀਦਿਆਂ ਗੱਲਬਾਤ ਐਸੀ ਗਿਆਨ ਦੀ ਕੀਤੀ, ਮਨਸੁੱਖ ਨੂੰ ਵੀ ਰੰਗ ਚੜ ਗਿਆ। ਮਨਸੁੱਖ ਗਾਂਹ ਵਪਾਰੀ ਸੀ, ਜਾਂਦਾ ਸੀ ਸਿਗਲਾ ਦੇਵ ਸ਼ਿਵਨਾਭ ਰਾਜੇ ਕੋਲੇ ਵਪਾਰ ਕਰਨ। ਜਦੋਂ ਮਨਸੁੱਖ ਸ਼ਿਵਨਾਭ ਰਾਜੇ ਨੂੰ ਮਿਲਿਆ ਨਾ, ਜਿਹੜਾ ਸਿਗਲਾ ਦੀਪ ਦਾ ਰਾਜਾ ਸੀ, ਰਾਜਿਆਂ ਨੂੰ ਵੱਡੇ ਲੋਕਾਂ ਨੂੰ ਗੱਲ ਘੱਟ ਸਮਝ ਆਉਂਦੀ, ਸਮਝਾਉਣਾ ਵੀ ਔਖਾ, ਜਦੋਂ ਮਨਸੁੱਖ ਨੇ ਐਤਕੀ ਉਹਦੇ ਨਾਲ ਜਾ ਕੇ ਗੱਲ ਕੀਤੀ, ਉਹਨੂੰ ਵੀ ਰੰਗ ਚੜ ਗਿਆ। ਇਹ ਗਿਆਨ ਦਾ ਤੇ ਸੋਝੀ ਦਾ ਰੰਗ ਹੈ, ਅਵਸਥਾ ਉੱਚੀ ਕਰਦਾ ਏ, ਤੇ ਕਿਧਰੋਂ ਵੀ ਨਹੀਂ ਲੱਭਦਾ। ਜੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਮਿਲ ਜੇ ਤੇ ਇਕੱਲਾ ਮਿਲ ਨਹੀਂ ਜਾਵੇ, ਫਿਰ ਆਪਾਂ ਉਹ ਤੋਂ ਰੰਗ ਵੀ ਚੜ੍ਹਾ ਲਈਏ ਆਪਣੇ ਆਪ ਨੂੰ। ਇਹੋ ਜਿਹਾ ਰੰਗ ਦੁਨੀਆਂ ਤੇ ਹੋਰ ਕਿਤੇ ਨਹੀਂ ਲੱਭਦਾ ਹੈ।
ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕੈ ਪਾਸ।
ਕੰਤ ਤਿੰਨਾਂ ਕੈ पास, उन्हां दे पास ही है, बहुत नेड़े है, अंग संघ है, उन्हां नूं अंग संघ वसदा प्रतीत हुंदा, नेड़े वसदा प्रतीत हुंदा, रब परमेश्वर कंत मन दा मूल, मूल नूं कंत कहिंदे आ, मन तों जोत सरूप है अपना मूल पछाण, जदों मूल दा पछाण कर लैंदा मूल दी उहनूं नेड़े जापदा, फिर नेड़े प्रतीत हुंदा, सामने दिसदा, हाजर नाजर भी आ, साह लैंदा पिया। सो साहिब समझा रहे हैं पर दिसदा उहनां नूं जिन्हां दे चोले सच विच रंगे आ, सच विच नाम नाम विच बाणी विच, उहनां नूं ते जापदा नेड़े, ते दूजियां नूं बहुत दूर जापदा, दूजियां नूं ते दिसदा नहीं है।
धूड़ तिन्ना की जे मिलै जी कहो, नानक की अरदास।
ये अरदास आपां सारयां ने करनी है, आपां नूं पता ही आपां केड़ियां अरदासां करदे हां, ओह हुण दसण दी लोड़ नहीं गी भी आपां केड़ियां अरदासां करदे हां, साडियां मंगां की आ, इह सारयां नूं पता, अपने मन नूं पुछ लो असीं की मंगण आए हां, पर मंगना की है, अरदास किवें करनी है, अरदास की होंदी, ये अरदास जो धूड़ तिना की जेडे आप रंग विच रंगे आ, आ जिन्ने बाणीकार महापुरश बोल रहे जिन्ना दी बाणी है रंग विच रंगी आ, उन्हां दी धूड़ मिल जे, हुण धूड़ समझ लियो, धूड़ की होंदी है, सूरज दी धुप सूरज दी धूड़ है, चंद्रमा दा चानण चंद्रमा दी धूड़ है, फुल्लां दी परफ्यूम दी महक जिहड़ी खुशबू आउंदी उहदी धूड़ है, और सतगुर दा जिहड़ा ज्ञान है ना यही धूड़ है, क्योंकि धूड़ दूर तक चल जाती है ना, खुशबू चानण धुप उहदा सोमा एक जगह ते हुंदा पर वह दूर तक मार करती है, तां धूड़ किया है, मिट्टी नूं नहीं किया, जे मिट्टी धूड़ आउंदी आपां किलोमीटरां दा कितें आपां संगमरमर लाया, आपां नूं इह थोड़ा धूड़ चाहीदी, इह तां आपां सफाई करके रखदे हां, सानूं धूड़ चाहीदी है ज्ञान दी। इत्थे लफजां दे अर्थ हो रहे आ गुरबाणी विच, ओ जदों शब्द पढ़िया जांदा, कीर्तन हुंदा है, कथा हुंदी, शब्द पढ़िया जांदा, उदों आवाज़ दी धूड़ उड़दी आ, उहदे विच की हुंदा है ज्ञान, मन समझावन कारने, धूड़ बारे समझ लिओ जो गुरबाणी ने समझाया, मन समझावन कारने कछुक पढ़ी है ज्ञान, जदों गुरबाणी दी विचार हुंदी है उदों की उड़दा आवाज़ राहीं तुहाडे तक की पुज रहा, आपां दे विच है नहीं गे, ताडे तक पुज रही है बाणी, ताडे तक उड के की जा रहा ज्ञान, ये ज्ञान उड के कन्नां विच पैंदा है, फिर मन ना जाके लड़दा, इस करके सानू ये धूड़ चाहीदी है ज्ञान दी, सच दी, पितर ना जुड़े मिल जाण, वो सानू सच समझा देण, राय पा देण।
आपे साजे आपे रंगे आपे नदर करे,
परमेश्वर कृपा करता है पर जे दी चाहत होवे, साचे नाम की लाग है भूख, आपे दे विच दोने आए, क्योंकि कहो कबीरे राम की अंश, साडी आत्मा जिहड़ी परमेश्वर की अंश है, करना उन्हें ही आ, पर जे ए विच शामिल होएगा, जिहदा ध्यान शामिल होएगा, जे चाहुंदा होएगा ते फिर ये साजिया जाऊगा, रंगिया जाऊगा, आपे साजे आपे रंगे आपे नदर करे, वह कृपा करता वा जे चाहत रखे ते। अगे समझाउंदे हन,
नानक कामन कंता भावै आपे ही रावे,
अखीरली पंक्ति है नानक, हे नानक कामन कंता भावे, कामन हैगी है बुद्ध मत, नाणे नूं सिहारी लगी स्त्री लिंग है, कामन जिहदी कामना नाम दी है, कामना हुंदी है इच्छा, माया दी इच्छा, गलत इच्छा भी हो सकती है, सही इच्छा भी हो सकती है, जे साडी मत बुद्ध की इच्छा सही है ना, भी नाम ही चाहिए सानू, बिन तुद होर जे मंगना, सिर दुखा के दुख दे नाम संतोखिया उतरे मन की भुख, कहिंदे ऐसी कामनी ऐसी बुद्ध जिहड़ी ओह कंत नूं पा जांदी है, ओह मूल नूं पा जांदी है, नानक कामन कंतै भावे, जे उहदी इच्छा चंगी है कामनी दी, ओह कंत नूं पा जांदी है, चंगी लगदी है, आपे ही रावे, उन्हां दोनों का मिलाप हो जाता, फिर रंग माणदे इकट्ठे हो जाते, होमे की कंध खत्म हो जाती है। आओ समा समाप्त है, खीरलियां पंक्तियां पढ़ के समाप्ति की जाएगी, पुल चुक दी खिमा, आओ अखीरलियां पंक्तियां सरवण करिए।
आपे साजे आपे रंगे आपे नदर करे, नानक कामन कंता पावे आपे ही रावे। वाहे गुरु जी का खालसा, वाहे गुरु जी की फतेह।